व्यंजन है, ब्रह्मांड आदि मूर्त है, जग आयो लोक सुनियो, परलोक सुनियो, जग लोक सुनियो, सब दर्शन पायो, संगत पायो कारण पो, गुरु नानक साहिब पंथ चलायो, वाहिगुरु श्री गुरु नानक साहिब आपकी मूर्त है जग आयो, आद करूं गुरुदेव को वंदन, वाहिगुरु मुख मने उचारी, दोय का जोर करूं चरण पर, जाऊं सदा गुरु को बिहारी, आन सुने उपमा गुरु की, गुरु मूरा ध्यान हृदय मन तारी, वाहिगुरु श्री गुरु नानक साहिब सेवक सरण गही दरबारी, दंडौत बंदन अनक बार, सर्व कला सम्राथ दुलन तेरा कहो प्रभु, नानक दे कर हथ ज्ञान अंजन गुर दिया, अज्ञान अंधेर विनाश, हर कृपा ते संत पिटिया, नानक मन परवास, पुछरै शास्त्र काट हिंग विरन चढ़ जाए, अंध लखै बदरौ सुन जो काल कृपा कराए, गुरु नानक पुरशोत्तम परम पावर नाथ, जुगल चरण मम बंधन हर कर कर परमाथ, गुरु नानक सुख सिंध को आस जोर प्रणाम, जिस करना के बड़ अगी और है गत विश्राम, अहम तुझ प्रबुद्ध हमारी, वर्ण सुखो मेहना गो तिहारी, अमना सकत कर सिद्ध तुम्हारी, आप गिरो तुम कथा सुधारी, श्री गुर शब्द कुमाए जिन जीते पंच बकार, तिन संतन को बंदन सिर चरणन परदार, सतना श्री वाहिगुरु जीओ, सोरठ महला पंजवा, गुरपुरै चरनी लाया, हर संग सहाई पाया, गुरपुरै चरनी लाया, हर संग सहाई पाया, जह जाइए तहा सोहिले, हर कृपा प्रभु मिले, हर गुण गावो सदा सुपाई, मन चिंदे सगले पल पावो, जीव कै संग सहाई रहाओ, नारायण प्राण आधारा, हम संत जना रे नारा, पतत पनीत कर लीने, हर कृपा हर जस दीने, पार ब्रह्म करे प्रतपाला, सद जीय संग रखवाला, हर दिन रैन कीर्तन गाइए, बहुत न जूनी पाइए, जिस देव है पुरख बधाता, आदस तिन्हीं जाता, जम कांकर नेड़ ना आया, सुख ना नहीं पाया, वाहिगुरु जी का खालसा, वाहिगुरु जी की फतेह। करण निदान दीना बंधु, पतत पावन जगत गुरु, निरंजनी जोत धन धन साहिब श्री गुरु नानक देव जी महाराज, धन धन साहिब श्री गुरु गोबिंद सिंह साहिब जी महाराज, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਮਹਾਨ ਕਿਰਪਾ ਦਾ ਸਦਕਾ ਸਤਿਗੁਰ ਪੀਰਾ ਗਹਿਰ ਗੰਭੀਰਾ ਬਿਨ ਸਭਦੈ ਜਗ ਬਹਰਾਮਣ ਸ਼ਬਦ ਹੀ ਗੁਰੂ ਔਰ ਪੀਰ ਹੈ। ਬਿਨਾਂ ਸ਼ਬਦ ਦੀ ਵਿਚਾਰ ਤੋਂ ਸਾਰਾ ਸੰਸਾਰ ਬਾਲੀਆਂ ਚਰਿਆਵਾਂ ਨੂੰ ਵਿੱਚ ਰਿਹਾ ਹੈ। ਇਹ ਸ਼ਬਦ ਵਿੱਚ ਤਾਕਤ ਹੈ ਕਿ ਵਿਚਾਰ ਦੇ ਕੇ ਇਨਸਾਨ ਦੇ ਜੀਵਨ ਪਵਿੱਤਰ ਉੱਚਾ ਸੁੱਚਾ ਬਣਾਉਣਾ। ਇਹ ਗੁਰਬਾਣੀ ਦੀ ਵਿਚਾਰ ਵਿੱਚ ਵਰਤਦਾਂ ਹਨ। ਸਤਿਗੁਰੂ ਜੀ ਨੇ ਬੜੀ ਕਿਰਪਾਲਤਾ ਕੀਤੀ ਹੈ, ਸਮੂਹ ਸਾਧ ਸੰਗਤ ਜੀ ਨੂੰ ਆਪਣੇ ਚਰਨ ਕਮਲਾਂ ਵਿੱਚ ਬੈਠਣ ਦਾ ਸੁਭਾਗ ਔਰ ਰਾਗੀ ਸਿੰਘਾਂ ਤੋਂ ਬੜੇ ਪਿਆਰ ਦੇ ਨਾਲ ਅੰਮ੍ਰਿਤਮਈ ਪਾਵਨ ਗੁਰਬਾਣੀ ਦਾ ਕੀਰਤਨ ਅਰਜਸ ਸਰਵਣ ਕਰਨ ਲਈ ਸ਼ੁਭ ਸਮਾਂ ਪ੍ਰਾਪਤ ਹੋਇਆ ਹੈ ਅਤੇ ਸਾਥ ਹੀ ਕੋਈ ਸਮੇਂ ਲਈ ਗੁਰਬਾਣੀ ਦੀਆਂ ਵਿਚਾਰਾਂ ਸਰਵਣ ਕਰਨੀਆਂ ਹਨ ਔਰ ਮਹਾਂਪੁਰਖਾਂ ਦੇ ਜਨਮਦਿਨ ਨੂੰ ਮੁੱਖ ਰੱਖ ਕੇ ਅੱਜ ਉਹਨਾਂ ਦੀ ਪਿਆਰੀ ਅਤੇ ਮਿੱਠੀ ਨਿੱਘੀ ਯਾਦ ਵਿੱਚ ਸਤਿਗੁਰੂ ਜੀ ਰਗਾਰੀ ਬਾਣੀ ਗੁਰਕੀ ਬਾਣੀ ਦੇ ਅਖੰਡ ਜਾਪ ਆਰੰਭ ਹੋਣੇ ਹਨ ਔਰ 26 ਤਰੀਕ ਨੂੰ ਸੰਪੂਰਨਤਾ ਔਰ ਮਹਾਂਪੁਰਖਾਂ ਦੇ ਪਾਏ ਹੋਏ ਪੂਰਨਿਆਂ ਅਤੇ ਚੱਲਣ ਵਾਸਤੇ ਕਿ ਕਿਸ ਤਰ੍ਹਾਂ ਉਹਨਾਂ ਨੇ ਭਾਲ ਕਰ ਲਈ ਔਰ ਕਿਸ ਤਰ੍ਹਾਂ ਮਹਾਂਪੁਰਖਾਂ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਕੇ ਆਗਿਆ ਦਾ ਪਾਲਣ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ ਵਿਚਾਰਾਂ ਦੀ ਸਾਂਝ ਹੋਵੇਗੀ। ਸੋ ਸਾਰੀਆਂ ਸੰਗਤਾਂ ਪਾਏ ਮਨ ਵਿਰਤੀ ਔਰ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਇਕਾਗਰਤਾ ਲਈ ਗੱਜ ਵਰ ਕੇ ਬੋਲੋ ਸਤਨਾਮ ਸ਼੍ਰੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ। ਸੋਰਠ ਮਹਲਾ ਪੰਜਵਾ। ਸੋਰਠ ਰਾਗ ਦੀ ਬਾਣੀ ਹੈ ਕਿਉਂਕਿ ਸ੍ਰੀ ਰਾਗ ਤੋਂ ਬਾਣੀ ਆਰੰਭ ਹੋਈ ਹੈ ਔਰ ਜਯਾਵੰਤੀ ਰਾਗ ਤੱਕ ਬਾਣੀ ਗੁਰੂ ਨੇ ਖਤਮ ਕੀਤੀ ਹੈ। ਬਾਅਦ ਵਿੱਚ ਸਲੋਕ ਜਾਂ ਸਵੇਰੇ 12 ਤੋਂ ਮਿਲੀ ਫਿਰ ਬਾਕੀ ਗੁਰੂ ਮਹਾਰਾਜ ਦੇ ਨਵੇਂ ਪਾਤਸ਼ਾਹ ਜੀ ਦੇ ਸਲੋਕ ਬਾਣੀ ਦੀ ਮੋਲ ਸਾਪ ਅਰਦਾਸ ਅਤੇ ਰਾਗ ਮਾਲਾ ਇਸ ਨੂੰ ਬੋਲਣ ਦਾ ਬਖਸ਼ਿਸ਼ ਕੀਤੀ ਹੈ। ਧੰਨ ਧੰਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਗ ਮਾਲਾ ਦੇ ਅੰਦਰ 84 ਰਾਗ ਲਿਖੇ ਹੈ। ਪਹਿਲੇ ਸਮੇਂ 'ਚ ਆਮ ਗਿਆਨੀ ਵਿਚਾਰ ਦਿੰਦੇ ਰਹੇ ਹਨ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਬਾਣੀ ਵਿੱਚ 32 ਰਾਗ ਰਲਣੀਆਂ ਹਨ। ਹੁਣ ਕੁਝ ਸਿਆਣੇ ਪੁਰਸ਼ਾਂ ਨੇ ਹੋਰ ਖੋਜ ਕੀਤੀ ਹੈ, ਉਹ 68 ਤੱਕ ਦੱਸਦੇ ਹਨ। ਪਰ ਗੁਰੂ ਮਹਾਰਾਜ ਜੀ ਨੇ 83 ਰਾਗ ਰਗਣੀਆਂ ਲਿਖੀਆਂ। ਇੱਕ ਰਾਗ ਦੀਆਂ ਜੋ 5 ਰਗਣੀਆਂ ਤੇ 8-8 ਉਹਨਾਂ ਦੇ ਬੱਸੇ ਸਮਝੋ। ਇਸ ਤਰ੍ਹਾਂ 6 ਰਾਗ ਅਤੇ 5-5 ਰਾਗਣੀਆਂ 8-8 ਰਾਗਾਂ ਦੇ ਜਿਹੜੇ ਬੱਚੇ ਹੈ ਇਹ ਸਾਰਾ ਟੋਟਲ ਲਾਈਏ ਤਾਂ 86 ਬਣਦਾ ਹੈ। ਅਤੇ ਮਹਾਰਾਜ ਨੇ ਬਾਣੀ 83 ਕੱਢਣ ਵਾਸਤੇ ਹੀ ਬਖਸ਼ੇ ਹੈ। ਅਤੇ ਜਿਵੇਂ ਬਸੰਤ ਅਮਡੋਰ ਹੈ ਜਾਂ ਬਸੰਤ ਹੈ ਪੂਰੀ ਪੂਰੀ ਗੱਲ ਪਿਆ, ਇਸ ਤਰ੍ਹਾਂ ਜਿਹਦੇ ਬਾਰੇ ਮਹਾਰਾਜ ਜਾਣਦੇ ਆ ਜਾਂ ਜਿਸ ਵਿਅਕਤੀ ਨੂੰ ਸਮਰਥ ਦੇਣ, ਜ਼ਰੂਰ 84 ਹੀ ਮਹਾਰਾਜ ਨੇ ਕਿਰਪਾ ਕੀਤੀ ਹੈ। ਇਸ ਵਾਸਤੇ ਇੱਥੇ ਸੋਰਠ ਰਾਗ ਦੇ ਵਿੱਚ ਕਿਰਪਾਲਤਾ ਕਰਦੇ ਗੁਰ ਪੂਰੇ ਚਰਨੀ ਲਾਇਆ ਪੂਰਾ ਸ਼ਬਦ ਤਾਂ ਵਰਤਿਆ ਕਿ ਹਰ ਚੀਜ਼ ਦਾ ਜੋੜਾ ਹੀ ਹੈ, ਦਿਨ ਵੀ ਹੈ ਰਾਤ ਵੀ ਹੈ, ਗਿਆਨ ਅਗਿਆਨ ਔਰ ਇਸੇ ਤਰ੍ਹਾਂ ਮੂਰਖ ਤੇ ਸਿਆਣਾ ਕਿਸੇ ਪਾਸੇ ਚੱਲ ਜਾਓ ਨੈਗੇਟਿਵ ਪੋਜੀਟਿਵ ਤੱਤ ਜਿਹੜੇ ਹੈ ਉਹ ਚੱਲ ਰਹੇ ਹੈ। ਤੋ ਸਤਿਗੁਰੂ ਜੀ ਨੇ ਇੱਥੇ ਪੂਰਾ ਅਸਰ ਲਿਖਿਆ, ਇਹਦਾ ਮਤਲਬ ਅਧੂਰਾ ਵੀ ਹੋਏਗਾ। ਪੂਰਾ ਲਿਖਣ ਦੀ ਕੀ ਜ਼ਰੂਰਤ ਪਈ ਕਿ ਜੇ ਜਗਿਆਸੂ ਨੂੰ ਅਧੂਰੇ ਕੁਛ ਦੀ ਸੰਗਤ ਹੋ ਜਾਏ ਉਹ ਉਹਦਾ ਸਹੀ ਮਾਰਗਦਰਸ਼ਨ ਨਹੀਂ ਕਰ ਸਕਦਾ ਤੇ ਫਿਰ ਅੰਧਾ ਫੂਹਾ ਅੰਧੇ ਠੇਲੇ। ਜਿਸ ਤਰ੍ਹਾਂ ਕੋਈ ਅੰਧਾ ਵਿਅਕਤੀ ਹੈ, ਦੂਸਰਾ ਅੰਧਾ ਵਿਅਕਤੀ ਆਇਆ, ਉਹ ਪੁੱਛਦਾ ਭਾਈ ਮੈਂ ਫਲਾਨੀ ਜਗ੍ਹਾ ਜਾਣਾ ਤੇ ਮੈਨੂੰ ਸਹੀ ਰਸਤਾ ਦੱਸਿਆ ਜਾਏ, ਉਹ ਕਹਿੰਦਾ 2 ਰੁਪਏ ਲਾਵਾਂਗਾ ਤੇ ਰਸਤਾ ਸਹੀ ਦੱਸ ਦਿਆਂਗਾ। 2 ਰੁਪਏ ਦੇ ਦਿੱਤੇ ਗਏ ਫਿਰ ਉਹਨਾਂ ਜਿਹੜੇ ਸੂਰਮੇ ਆ ਜਿੱਥੇ ਘੁੰਮਦੇ ਉਹਨਾਂ ਨੂੰ ਨੀ ਅਟਕਲ ਕੁਦਰਤੀ ਬਣੀ ਹੁੰਦੀ ਹੈ, ਨਾਲ ਲੈ ਗਿਆ। ਕਹਿੰਦਾ ਬਸ ਨੱਕ ਦੇ ਸਿਰ ਹੀ ਤੁਰਿਆ ਨਹੀਂ ਸਿੱਧਾ ਹੀ ਰਸਤਾ, ਜਿੱਥੇ ਤੀ ਉਹਦਾ ਆਪਣਾ ਸੀ ਉਹਦਾ ਠੀਕ ਗਿਆ, ਅਗਾਹਾਂ ਵਿਚਾਰਾ ਉਹਨੇ ਤੁਰਿਆ ਗਿਆ ਤੇ ਜਾ ਕੇ ਉਹ ਕੋਈ ਮਨ ਤੋਂ ਬਿਨਾਂ ਖੂਹ ਸੀ ਉਹਦੇ ਲਈ ਕੀਤਾ। ਫਿਰ ਉਹ ਕਹਿੰਦਾ ਦੇਖੋ ਵੀ ਉਹ ਵੀ ਅੰਧਾ ਹੀ ਸੀ, ਲਾਲਚ ਆਪਣੇ ਜਾਤ ਭਾਈ ਦੇ ਉੱਤੇ ਵੀ ਦਇਆ ਨਹੀਂ ਕੀਤੀ। ਸੋ ਇਸ ਵਾਸਤੇ ਬਾਣੀ ਚ ਦੱਸਿਆ ਕਿ ਅੰਧਾ ਆਗੂ ਜੇ ਸੀ ਹੈ ਸਭ ਸਾਥ ਮੁਹਾਵੇ, ਵੀ ਅੰਧੇ ਨੂੰ ਆਗੂ ਬਣਾ ਲਈਏ, ਉਹ ਜਿੰਨੇ ਵੀ ਸਾਥੀ ਹੈ ਉਹਨਾਂ ਨੂੰ ਮੁਹਾਵੇ ਮੈਨੂੰ ਲੁਟਾ ਦੇਵੇਗਾ, ਉਹਨਾਂ ਦਾ ਜੀਵਨ ਬਰਬਾਦ ਕਰ ਦੇਵੇਗਾ। ਸੋ ਇਸ ਵਾਸਤੇ ਅਧੂਰੇ ਤੋਂ ਸਾਵਧਾਨ ਰਹਿਣ ਦੀ ਪ੍ਰੇਰਨਾ ਦਿੱਤੀ ਹੈ ਤੇ ਪੂਰੇ ਗੁਰੂ ਦੀ ਸ਼ਰਨ ਵਿੱਚ ਜਾਣ ਵਾਸਤੇ ਬੜਾ ਜ਼ੋਰਦਾਰ ਉਪਦੇਸ਼ ਦਿੱਤਾ ਗਿਆ ਹੈ। ਇਸ ਲਈ ਇਹ ਮਹਾਰਾਜ ਫਰਮਾ ਰਹੇ ਹੈ ਕਿ ਸਾਡੇ 'ਤੇ ਬੜੀ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਜੋ ਪੂਰੇ ਗੁਰੂ ਜੀ ਦੀ ਗੱਦੀ ਦੇ ਸੁਭਾਏ ਮਾਨ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 4th ਸਰੂਪ ਹੈ, ਉਹਨਾਂ ਨੇ ਕਿਰਪਾਲਤਾ ਕਰਕੇ ਸਾਨੂੰ ਆਪਣੇ ਚਰਨੀ ਲਾ ਲਿਆ, ਭਾਵ ਆਪਣਾ ਦਾਸਾ ਭਾਵ ਜਿਹੜਾ ਉਹ ਬਖਸ਼ਿਸ਼ ਕੀਤਾ ਹੈ। ਜਿਹੜੇ ਫਰੰਟੀਅਰ ਦੇ ਲੋਕ ਹੈ ਉਹ ਜਦੋਂ ਬੱਚਾ ਮਤਲਬ ਕੋਈ ਸੂਝਬੂਝ ਰੱਖਣ ਲੱਗ ਜਾਏ ਫਿਰ ਉਹਨੂੰ ਬਾਣੀਆਂ ਸਿਖਾਉਂਦੇ ਆ, ਕੰਚ ਕਰਾਉਂਦੇ ਆ ਤੇ ਫਿਰ ਉਹ ਗ੍ਰੰਥੀ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਦੇਵ ਕਰਕੇ ਅਰਦਾਸ ਕਰਕੇ ਪਾਠ ਸ਼ੁਰੂ ਕਰਾ ਦਿੰਦੇ ਆ ਤੇ ਹੌਲੀ ਹੌਲੀ ਉਹਨੂੰ ਪੜ੍ਹਦਾ ਜਾ ਰਿਹਾ। ਇਹਨੂੰ ਉਹ ਗੁਰੂ ਦੇ ਚਰਨੀ ਲਾਉਣਾ ਕਹਿੰਦੇ ਆ ਕਿ ਅਸੀਂ ਆਪਣੇ ਬਾਲਕ ਨੂੰ ਗੁਰੂ ਦੇ ਚਰਨੀ ਲਾ ਦਿੱਤਾ। ਅਸਲੀ ਭਾਵ ਕੀ ਹੈ? ਗੁਰੂ ਦਾ ਦਾਸਾ ਭਾਵ ਗ੍ਰਹਿਣ ਕਰਨਾ ਤੇ ਗੁਰੂ ਦੇ ਚਰਨੀ ਲੱਗਣਾ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਆਪਣੀ ਭਗਤੀ ਦਿੱਤੀ ਹੈ, ਆਪਣੇ ਦਾਸ ਬਣਾਇਆ, ਆਪਣੀ ਸੇਵਾ ਕਰਨ ਦੀ ਸੋਝੀ ਸਮਰੱਥ ਤੇ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਸੰਗ ਸਹਾਈ ਪਾਇਆ ਜਦੋਂ ਇਹ ਹੁਕਮੀ ਬੰਦਾ ਬਣ ਕੇ ਸੇਵਾ ਕਰਦਾ ਹੈ ਤੇ ਜਿੰਨਾ ਸ਼ੀਸ਼ਾ ਸਾਫ਼ ਹੋਏਗਾ ਆਪਣਾ ਚਿਹਰਾ ਸਪਸ਼ਟ ਨਜ਼ਰ ਆਏਗਾ। ਇਸ ਤਰ੍ਹਾਂ ਜੋ ਅੰਤਸ਼ਕਰਨ ਜਿਹੜਾ ਉਹ ਸਾਧ ਸੰਗਤ ਦੀ ਸੇਵਾ ਤੇ ਸਿਮਰਨ ਕਰਦਿਆਂ ਕਰਦਿਆਂ ਗੁਰੂ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਨਿਰਮਲ ਪਵਿੱਤਰ ਹੋ ਜਾਂਦਾ, ਫਿਰ ਇਸ ਨੂੰ ਆਪਣੀ ਜਿਹੜੀ ਆਤਮਾ ਹੈ ਬਾਹਰੋਂ ਨਹੀਂ ਅੰਦਰੋਂ ਹੀ ਸਾਖਿਆਤ ਨਜ਼ਰ ਆ ਜਾਂਦੀ ਹੈ, ਪ੍ਰਤੱਖ ਦੇਖ ਲੈਂਦਾ। ਜਿਸ ਵਾਹਿਗੁਰੂ ਨੂੰ ਦੂਰ ਬਤਾਵਤ ਪਾਇਆ ਨੀਰਾ, ਦੂਰ ਕਹਿੰਦਾ ਸੀ ਨੀਰਾ, ਮੈਨੇ ਉਹਨੂੰ ਨੇੜੇ ਹੀ ਪ੍ਰਾਪਤ ਕਰ ਲਿਆ, ਕਿਉਂਕਿ ਅਗਿਆਨ ਦ੍ਰਿਸ਼ਟੀ ਕਰਕੇ ਉਹਨੂੰ ਦੂਰ ਸਮਝਦਾ ਸੀ। ਜਦੋਂ ਗਿਆਨ ਦ੍ਰਿਸ਼ਟੀ ਪ੍ਰਾਪਤ ਹੋ ਗਈ ਕਿ ਪਰਮੇਸ਼ਰ ਜਰੇ ਜਰੇ ਚ ਵਿਆਪਕਿਆ, ਕਿ ਵਿਆਪਕ ਸ਼ਕਤੀ ਹੁੰਦੀ ਹੈ ਜਿਹੜੀ ਹਰ ਜਗ੍ਹਾ ਮੌਜੂਦ ਹੋਵੇ, ਪ੍ਰਸੰਨ ਹੁੰਦੀ ਹੈ ਇੱਕ ਜਗ੍ਹਾ ਹੋਵੇ ਦੂਜੀ ਜਗ੍ਹਾ ਨਾ ਹੋਵੇ, ਉਸ ਵਾਹਿਗੁਰੂ ਪਰਮੇਸ਼ਰ ਨੂੰ ਆਪਣਾ ਸੰਗੀ ਵੀ ਅਤੇ ਸਹਾਇਕ ਵੀ ਜਾਣ ਕੇ ਪ੍ਰਾਪਤ ਕਰ ਲਿਆ ਹੈ। ਜੈ ਜਾਈਐ ਤਾਂ ਸੁਹੇਲੇ, ਜਿਹੜਾ ਇਸ ਤਰ੍ਹਾਂ ਦਾ ਗਿਆਨਵਾਨ ਪੁਰਖ ਹੈ ਉਹ ਜਿੱਥੇ ਵੀ ਚਲੇ ਜਾਏ ਉੱਥੇ ਹੀ ਸੁਖੀ ਹੈ, ਕਿਉਂਕਿ ਉਹਦੇ ਵਾਸਤੇ ਕੋਈ ਕਲੇਸ਼ ਰਿਹਾ ਹੀ ਨਹੀਂ, ਨਾ ਕੋਈ ਬਗਾਨਾ ਪਰ ਨਹੀਂ ਹੈ, ਅਤੇ ਨਾ ਅੱਗੇ ਨਾ ਸਵਾਦ ਭਾਵ ਆ, ਨਾ ਅੱਗੇ ਨਾ ਵਿਵਹਿਸ਼ ਭਾਵ ਆ, ਉਹ ਸਮ ਭਾਵ ਦੇ ਵਿੱਚ ਵਿਚਰਦਾ ਹੈ, ਸਮ ਦ੍ਰਿਸ਼ਟੀ ਹੋ ਜਾਂਦੀ ਹੈ। ਜਿਹੜੀ ਜਗ੍ਹਾ ਵੀ ਚਲੇ ਜਾਂਦਾ ਉੱਥੇ ਉਹ ਬੜਾ ਸੌਖਾ ਅਤੇ ਸੁਹੇਲਾ ਹੈ, ਕਿਉਂਕਿ ਗਿਆਨਵਾਨ ਜਿਹੜਾ ਉਹ ਆਪਣੇ ਆਨੰਦ ਸਰੂਪ 'ਚ ਰਹਿੰਦਾ। ਕਹਿੰਦੇ ਸਨਕ ਸਨੰਦਨ ਸਨਾਤਨ ਸੰਤ ਕੁਮਾਰ, ਇਹ ਬ੍ਰਹਮਾ ਜੀ ਨੇ ਆਪਣੇ ਆਤਮਕ ਬਲ ਤੋਂ ਪੈਦਾ ਕੀਤੇ ਹੈ। ਇਹਨਾਂ ਨੂੰ ਸਿਰਜਣਾ ਦਾ ਹੁਕਮ ਹੋਇਆ ਸੀ, ਉਹ ਕਹਿੰਦੇ ਨਹੀਂ ਅਸੀਂ ਇਸੇ ਤਰ੍ਹਾਂ ਹੀ ਬ੍ਰਹਮਚਾਰੀ ਰਹਿ ਕੇ ਈਸ਼ਵਰ ਦਾ ਚਿੰਤਨ ਕਰਨਾ ਹੈ। ਅਤੇ ਉਸ ਤੋਂ ਬਾਅਦ ਫਿਰ ਬ੍ਰਹਮਾ ਜੀ ਨੂੰ ਜਦੋਂ ਇਜਾਜ਼ਤ ਮਿਲੀ ਸ੍ਰਿਸ਼ਟੀ ਵਾਸਤੇ, ਫਿਰ ਸੱਤ ਰੂਪਾ ਔਰ ਸ਼ੰਭੂ ਮਨ ਨੂੰ ਪੈਦਾ ਕੀਤਾ, ਉਹਨਾਂ ਤੋਂ ਫਿਰ ਇਹ ਜਿੰਨੀ ਸ੍ਰਿਸ਼ਟੀ ਹੈ ਇਹ ਪੈਦਾ ਹੋਈ ਹੈ। ਜਿਹੜਾ ਸੰਤ ਮਾਰਗ ਹੈ ਇਹ ਸਨਕ ਸਨੰਦਨ ਸਨਾਤਨ ਔਰ ਸੰਤ ਕੁਮਾਰ ਤੋਂ ਆਰੰਭ ਹੋਇਆ, ਬੜਾ ਪੁਰਾਤਨ ਹੈ, ਕੋਈ ਨਵੀਨ ਨਹੀਂ। ਸੋ ਇਸ ਵਾਸਤੇ ਉਹ ਹੁਣ ਆਪਣੇ ਮੌਜ ਵਿੱਚ ਹੀ ਵਿਚਰਦੇ ਆ ਅਤੇ ਸ਼ਿਵ ਜੀ ਅਤੇ ਪਾਰਵਤੀ ਬੈਠੇ ਆ ਅਤੇ ਕੁਦਰਤੀ ਲੰਘੇ। ਪਾਰਵਤੀ ਨੇ ਕਿਹਾ ਕਿ ਇਸ ਤਰ੍ਹਾਂ ਕਿ ਅਸੀਂ ਆਪਣੇ ਵਿਹਾਰ 'ਚ ਬੈਠੇ ਹਾਂ, ਉਹਨੇ ਸਰਾਪ ਦਿੱਤਾ ਕਿ ਜਾਓ ਤੁਸੀਂ ਜਾ ਕੇ ਹਾਥੀ ਬਣ ਜਾਓ। ਸ਼ਿਵ ਜੀ ਕਹਿਣ ਲੱਗੇ ਗਿਆਨਵਾਨ ਹੈ, ਤੇਰੇ ਸਰਾਪ ਦਾ ਇਹਨਾਂ ਦੇ ਉੱਤੇ ਕੋਈ ਪ੍ਰਭਾਵ ਨਹੀਂ, ਸਰਾਪ ਸਰੀਰ ਨੂੰ ਦੇ ਦਿਆਂਗੇ, ਆਤਮਾ ਨੂੰ ਸਰਾਪ ਕਿਹੜਾ ਲੱਗੇਗਾ, ਆਤਮਾ ਦਾ ਆਕਾਸ਼ ਨੂੰ ਨਿਰਲੇਪ ਹੈ। ਪਾਰਵਤੀ ਨੇ ਭੇਸ ਬਦਲਿਆ, ਉੱਥੇ ਆ ਗਈ, ਉਹ ਹਾਥੀ ਬਣਿਆ। ਕਹਿਣ ਲੱਗੀ ਦੇਖੋ ਉਹ ਸ਼ਿਵ ਜੀ ਦੇ ਬਾਵਰਾ ਹੈ, ਪੰਗਤ ਧੂੜਾ ਵਰਤ ਛੱਡਦਾ, ਉਹਦੇ ਘਰ ਵਾਲੀ ਵੀ ਬਾਵਰੀ ਹੈ, ਹੁਣ ਤੁਹਾਨੂੰ ਸਰਾਪ ਦੇ ਤਾਂ ਹਾਥੀ ਹੋ ਜਾਓ। ਉਹ ਕਹਿੰਦੇ ਮਾਤਾ ਵੀ ਕਦੀ ਬੁਰਾ ਕਰਦੀ ਹੈ, ਉਹ ਭਲਾ ਹੀ ਕਰਦੀ, ਸਾਨੂੰ ਹੁਣ ਮੌਜ ਬੜੀ ਹੈ, ਅੱਗੇ ਰੋਟੀ ਚਾਹੀਦੀ ਸੀ, ਕੱਪੜਾ ਚਾਹੀਦਾ ਸੀ, ਮਕਾਨ ਚਾਹੀਦਾ ਸੀ, ਹੁਣ ਜੰਗਲ ਦੇ ਵਿੱਚ ਸੱਤ ਤੁਰ ਜਾਂਦਾ ਅਤੇ ਪੱਤੇ ਛੱਤੇ ਖਾ ਲੈਂਦੇ ਆ, ਬੜੀ ਮੌਜ ਹੈ। ਸੁਭਾਵਿਕ ਇਹਨਾਂ ਤੋਂ ਕੋਈ ਅਸਰ ਹੀ ਨਹੀਂ ਪਿਆ, ਫਿਰ ਸਰਾਪ ਤਾਂ ਜਾਓ ਊਠ ਹੋ ਜਾਓ। ਫਿਰ ਸ਼ਿਵ ਜੀ ਨੇ ਕਿਹਾ ਇਹਨਾਂ ਨੂੰ ਕੋਈ ਫਰਕ ਨਹੀਂ, ਫਿਰ ਭੇਸ ਬਦਲ ਗਏ। ਦੇਖੋ ਜੀ ਉਹ ਪਾਰਵਤੀ ਨੇ ਕਿੱਦਾਂ ਮੂਰਖਾ ਕੀਤਾ, ਤੁਹਾਨੂੰ ਊਠ ਹੋਣ ਦਾ ਸਰਾਪ ਦਿੱਤਾ। ਕਹਿੰਦੇ ਜੀ ਮਾਤਾ ਵੀ ਕਦੀ ਬੁਰਾ ਕਰਦੀ ਹੈ, ਸਾਡੀ ਧੌਣ ਲੰਬੀ ਹੈ, ਉਹ ਖੜੇ ਖੜੇ ਕਰੂੰਬਲਾਂ ਖਾ ਲੈਂਦੇ ਹਾਂ ਅਤੇ ਖੜੇ ਖੜੇ ਕਿਰਿਆ ਕਰ ਲੈਂਦੇ ਹਾਂ, ਮੌਜੇ ਬੜੀ ਹੈ। ਉਹ ਮਤਲਬ ਸਰਾਪ ਦੇ ਹੀ ਗਈ, ਉਹ ਆਨੰਦ ਸਰੂਪ ਤੇ ਅਖੀਰੀ ਫਿਰ ਕਹਿੰਦੇ ਪਹਿਲੇ ਰੂਪ ਚ ਆ ਜਾਓ। ਕਹਿੰਦੇ ਅਸੀਂ ਤੁਹਾਨੂੰ ਇੰਨੇ ਸਰਾਪ ਦਿੱਤੇ, ਤੁਹਾਨੂੰ ਕਲੇਸ਼ ਨਹੀਂ ਹੋਇਆ। ਕਹਿੰਦੇ ਜਿਹੜਾ ਗਿਆਨਵਾਨ ਹੈ ਉਹ ਸਰਾਪ ਲੱਗਦਾ, ਕੋਈ ਉਹਨੂੰ ਕਲੇਸ਼ ਹੈ ਹੀ ਕੋਈ ਨਹੀਂ। ਪਰ ਆਤਮਾ ਦਾ ਗਿਆਨ, ਕਿਤਾਬੀ ਗਿਆਨ ਨਹੀਂ, ਆਤਮਾ ਦੇ ਗਿਆਨੀ ਦੀ ਗੱਲ ਹੈ। ਤੇ ਕਿਤਾਬੀ ਗਿਆਨੀ ਦੇ ਵਿੱਚ ਹਰ ਸ਼ੋਕ ਆਉਂਦਾ ਹੀ ਹੈ, ਕਿਉਂਕਿ ਉਹਦੀ ਸਥਿਤੀ ਨਹੀਂ ਹੁੰਦੀ ਹੈ। ਕਿਤਾਬਾਂ ਜਿਹੜੀਆਂ ਪੜ੍ਹ ਲੈਂਦਾ ਉਹਦੇ ਉੱਤੇ ਉਹਦਾ ਆਪਣਾ ਵੀ ਦ੍ਰਿੜ ਵਿਸ਼ਵਾਸ ਨਹੀਂ। ਜਿਹੜਾ ਆਤਮਾ ਗਿਆਨੀ ਹੈ ਉਹ ਪੜ੍ਹਿਆ ਹੋਵੇ ਜਾਂ ਅਨਪੜ੍ਹ ਹੋਵੇ, ਇਹਦੇ 'ਚ ਵੀ ਕੋਈ ਪ੍ਰਯੋਜਨ ਨਹੀਂ। ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜ਼ਰੂਰੀ ਨਹੀਂ ਕਿ ਆਤਮਾ ਗਿਆਨ ਵਾਸਤੇ ਕੋਈ ਪੜ੍ਹਾਈ ਦੀ ਲੋੜ ਹੈ। ਇਹ ਸ਼ਬਦ ਦੀ ਕਮਾਈ ਔਰ ਗੁਰੂ ਮਹਾਰਾਜ ਦੇ ਗਿਆਨਵਾਨ ਮਹਾਂਪੁਰਖਾਂ ਦੀ ਜਿਹੜੀ ਮਿਹਰ ਦੀ ਨਜ਼ਰ ਹੈ, ਉਹਦੇ ਨਾਲ ਪ੍ਰਾਪਤ ਹੋਣ ਵਾਲੀ ਚੀਜ਼ ਹੈ ਭਾਈ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾਲਤਾ ਕਰਦੇ ਹਨ, ਜਹ ਜਾਈਐ ਤਾਂ ਸੁਹੇਲੇ। ਉਹ ਜਿੱਥੇ ਵੀ ਚਲੇ ਜਾਣ ਉੱਥੇ ਹੀ ਸੌਖੇ ਹੈ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਕਲੇਸ਼ ਹੈ ਹੀ ਨਹੀਂ। ਸੱਚੇ ਪਾਤਸ਼ਾਹ ਵਾਸਤੇ ਅਧਿਆਪਕ ਕਮਾਨਾ ਨਹੀਂ ਲਾ ਸਕਦੇ, ਪਰ ਸਾਨੂੰ ਸਮਝਾਉਣ ਵਾਸਤੇ ਜੋ ਜੀ ਕੀਤੇ ਹੈ, ਜੇ ਮਹਾਰਾਜ ਪਤੀ ਕਵੀ ਤੇ ਬੈਠੇ ਆ, ਰੇਤ ਪਈ ਹੈ, ਇਵੇਂ ਪਾਤਸ਼ਾਹੀ ਗੁਰਾਰੀ ਹੈ ਉਹਦੇ ਕਿਲੇ 'ਚ, ਇਸੇ ਤਰ੍ਹਾਂ ਨਜ਼ਰਬੰਦ ਵਾਲੀ ਬਿੱਲੀ ਦਾ ਵਰਤਾਈ ਹੈ, ਜਾਂ ਨਵੇਂ ਪਾਤਸ਼ਾਹ ਔਰੰਗਜ਼ੇਬ ਦੀ ਕਾਰਾਗ੍ਰਹਿ 'ਚ ਅਤੇ ਮਹਾਰਾਜ ਨੂੰ ਕੋਈ ਹਰ ਸ਼ੋਕ ਹੋਇਆ, ਜਾਂ ਉਹਨਾਂ ਦੇ ਜਿਹੜੇ ਗੁਰਸਿੱਖ ਸੀ ਉਹਨਾਂ ਦੇ ਉੱਤੇ ਕਿੰਨੇ ਜ਼ੁਲਮ ਸੰਕਟ ਹੋਏ ਹੈ, 18 ਪ੍ਰਕਾਰ ਦੀ ਨਹੀਂ ਸਜ਼ਾ ਰੱਖੀਆਂ ਹੁੰਦੀਆਂ ਸੀ। ਕੋਈ ਉਹਨਾਂ ਦਾ ਪ੍ਰਭਾਵ ਪਿਆ, ਉਹ ਆਨੰਦ ਸਰੂਪ 'ਚ ਰਹਿਆ, ਕਿਉਂਕਿ ਉਹਨਾਂ ਨੂੰ ਆਪਣੀ ਆਤਮਾ ਦਾ ਗਿਆਨ ਹੋ ਗਿਆ ਸੀ। ਸੋ ਇਸ ਵਾਸਤੇ ਕਹਿੰਦੇ ਜਿੱਥੇ ਵੀ ਉਹ ਚਲੇ ਜਾਣ ਉੱਥੇ ਹੀ ਸੌਖੇ ਹਨ, ਅਤੇ ਜੇ ਅਗਿਆਨੀ ਆਦਮੀ ਹੈ ਉਹ ਸਵਰਗ ਵਿੱਚ ਚੱਲ ਜਾਏ ਉੱਥੇ ਵੀ ਕਲੇਸ਼ ਹੈ ਉਹਨੂੰ, ਅਤੇ ਗੁਰਮੁਖ ਆਦਮੀ ਨਰਕ ਚੱਲ ਜਾਏ ਉਹ ਨਰਕ ਨਰਕ ਹੀ ਨਹੀਂ ਰਹਿੰਦਾ, ਉਹ ਨਰਕ ਨੂੰ ਵੀ ਸਵਰਗ ਵਿੱਚ ਬਦਲ ਦਿੰਦਾ। ਜਦ ਕੇ ਬੋਲੋ ਕਰ ਕਿਰਪਾ ਪ੍ਰਭ ਮੇਲੇ, ਜਿਹਨਾਂ 'ਤੇ ਪ੍ਰਭੂ ਕਿਰਪਾਲਤਾ ਕਰਦੇ ਹਨ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ। ਹੁਣ ਅੱਜ ਦੇਖੋ ਬੱਚੇ ਬੱਚੀਆਂ ਕਾਫੀ ਪੜ੍ਹਾਈਆਂ ਕਰ ਗਏ, ਡਿਗਰੀਆਂ ਕਰ ਗਏ, ਬੜੇ ਡਿਪਲੋਮੇ ਜਾਂ ਕੋਈ ਮੈਡਲ ਵੀ ਲੈ ਲੈਂਦੇ ਹੈ, ਵਿਆਹ ਸ਼ਾਦੀ ਹੁੰਦੀ ਹੈ, ਥੋੜ੍ਹੇ ਦਿਨਾਂ ਬਾਅਦ ਹੀ ਤਣਾਅ ਸ਼ੁਰੂ ਹੋ ਜਾਂਦਾ, ਡਿਵੋਰਸ ਹੋ ਜਾਂਦਾ। ਇਸ ਵਿਦਿਆ ਨੇ ਆਤਮਾ ਦੇ ਮਲਾਪ ਦੀ ਵਿਚਾਰ ਨਹੀਂ ਦਿੱਤੀ। ਗੱਜ ਕੇ ਬੋਲੋ ਕਾਲਾ ਅੱਖ ਭੈਂਸ ਬਰਾਬਰ ਹੀ ਪਿਆ। ਪਰ ਜਿਹੜੀ ਅਧਿਆਤਮਕ ਬਾਤ ਦੀ ਵਿਦਿਆ ਉਹ ਸਭ ਨੂੰ ਹੀ ਆਪਣਾ ਬਣਾ ਦਿੰਦੀ, ਉੱਥੇ ਬਗਾਨਾ ਹੋ ਕੇ ਰਹਿੰਦਾ ਹੀ, ਸਭ ਨੂੰ ਆਪਣਾ ਬਣਾ ਲੈਂਦਾ। ਆਤਮਾ ਦ੍ਰਿਸ਼ਟੀ ਇਤਨੀ ਬਲਵਾਨ ਹੈ, ਇਹ ਕਮਾਈ ਤੋਂ ਪੈਦਾ ਹੋਣ ਵਾਲੀ ਚੀਜ਼ ਹੈ। ਮਹਾਂਪੁਰਖਾਂ ਦੇ ਬਚਨਾਂ ਦੀ ਪਾਲਣਾ ਕਰਨ ਦੇ ਵਿੱਚ ਇਹ ਬੜੀ ਅਲੌਕਿਕ ਖੇਲ ਹੈ, ਪਰ ਗੁਰੂ ਕਿਰਪਾ ਕਰੇ ਫਿਰ ਹੀ ਮਿਲਦੀ ਹੈ। ਕਹਿੰਦੇ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛਣ ਵਾਲੇ, ਉਹਨਾਂ ਦਾ ਹਜ਼ੂਰੀ ਸੇਵਕ ਸੀ, ਉਹਦਾ ਨਾਮ ਸੀ ਨੀਲਾ, ਅੱਗੇ ਸਿੱਧੇ ਸਾਧੇ ਨਾਮ ਹੁੰਦੇ ਸੀ, ਹੈ ਵੀ ਸਿੱਧਾ ਹੀ, ਉਹਨਾਂ ਵੀ ਸਿੱਧਾ ਹੀ ਚਾਹੀਦਾ, ਬਲ ਰੱਖਣਾ ਨਹੀਂ ਚਾਹੀਦਾ। ਮਹਾਂਪੁਰਖ ਕਹਿਣ ਲੱਗੇ ਜਾ ਇੱਕ ਮੱਟ ਲੈ ਕੇ ਆ। ਉਹਨੇ ਕਿਹਾ ਵੀ ਬਾਬਾ ਜੀ ਨੇ ਕਿਹਾ ਮੱਟ ਲਿਆ, ਤੇ ਬੱਚਿਆਂ ਨੂੰ ਬੀਬੀ ਉਹ ਕੰਟਰੋਲ ਰੱਖਿਆ ਕਰੋ, ਦੇਖੋ ਨਾ ਇਹ ਬੱਚਾ ਮੂਵੀ ਲਾਈ ਬੈਠਾ ਤੇ ਉਹ ਖੜਕਾ ਲੜਕਾ ਇਹਦੇ ਹੋਏਗਾ, ਫਿਰ ਤੁਹਾਡੀ ਅਸਭਤਾ ਜਿਹੜੀ ਹੈ ਉਹ ਮੂਵੀ ਵਿੱਚ ਪ੍ਰਗਟ ਹੋਏਗੀ, ਕਿ ਉੱਥੇ ਦੀ ਸੰਗਤ ਕਿਸ ਤਰ੍ਹਾਂ ਰਹਿੰਦੀ ਸੀ, ਉਹਨਾਂ ਦੇ ਜਿਹੜਾ ਸੁਣੂਗਾ ਉਹ ਕਹੂਗਾ ਲਵੀ ਸਾਰੇ ਵਾਲਾ ਵਾਲਾ ਕੌਣ ਗਰੀ ਕੇ ਬੋਲੋ, ਕਿਉਂਕਿ ਜਿੰਨੀ ਇਕਾਗਰਤਾ ਕਰੋਗੇ ਉਨੀ ਤੁਹਾਡੀ ਸਭਤਾ ਜਿਹੜੀ ਹੈ ਉਹ ਪ੍ਰਗਟ ਹੋਏਗੀ। ਉਹ ਇਸ ਵਾਸਤੇ ਉਹ ਮਰ ਲੈਣ ਵਾਸਤੇ ਭੇਜਿਆ। ਸੇਵਾਦਾਰ ਵੀ ਹੁੰਦਾ ਕਿ ਬਾਬਾ ਜੀ ਨੇ ਮਰ ਲੈਣ ਭੇਜਿਆ ਤੇ ਮੁੜ ਕੇ ਆਇਆ ਕਿ ਪਾਣੀ ਲੈਣ ਨਾ ਭੇਜ ਦੇਣ, ਗੋਰਾ ਗੜਾ ਲੱਗੂ। ਉਹ ਜੀ ਪਾਣੀ ਦਾ ਭਰ ਕੇ ਲਾਇਆ ਨਾਲ। ਮਹਾਂਪੁਰਖ ਕਹਿੰਦੇ ਨੀ ਲਿਆ, ਤੈਨੂੰ ਕਿਹਾ ਸੀ ਮਾਟ ਲਿਆਉਣਾ, ਤੂੰ ਪਾਣੀ ਦਾ ਭਰ ਲਿਆ। ਉਹ ਝੂਠ ਨਹੀਂ ਬੋਲਿਆ। ਕਹਿੰਦੇ ਮਹਾਰਾਜ ਮੈਂ ਕਿਹਾ ਜੀ ਆਪ ਜੀ ਨੇ ਦੁਬਾਰਾ ਭੇਜਤਾ, ਮੈਨੂੰ ਦੋ ਗੇੜੇ ਲੱਗਣੇ ਆ। ਉਦੋਂ ਪਾਣੀ ਬੜੇ ਦੂਰ ਹੁੰਦੇ ਸੀ, ਖੂਹ ਲੱਜਾਂ ਬੜੀਆਂ ਲੰਮੀਆਂ, ਹਰੇਕ ਸਥਾਨ ਸੀ। ਬਠਿੰਡੇ ਦਾ ਇਲਾਕਾ ਜਿੱਥੋਂ ਪਿੰਡ ਆ, ਤੇ ਬਾਬਾ ਜੀ ਕਈ ਵਾਰੀ ਰਮਜ ਮਾਰਦੇ ਹੁੰਦੇ ਸੀ। ਦੇਖਿਆ ਤੇਰਾ ਸ਼ਹਿਰ ਬਠਿੰਡਾ, ਨਹਾਉਣ ਤੋਂ ਨੂੰ ਮਿਲੇ ਨਾ ਪਾਣੀ, ਭੂਤ ਵਰਗਾ ਹੋ ਜਾਏ ਪਿੰਡਾ। ਦੇਖਿਆ ਤੇਰਾ ਸ਼ਹਿਰ ਬਠਿੰਡਾ, ਇਹ ਬਾਬਾ ਜੀ ਰਮਜ ਮਾਰ ਪਿਆ। ਚੰਗਾ ਬਠਿੰਡਾ ਸ਼ਹਿਰ ਦੇਖਿਆ, ਤੇਰੇ ਤਾਂ ਬੰਭਾ ਉੱਡੀ ਜਾਂਦਾ, ਨਹਾਉਣ ਤੋਂ ਨੂੰ ਪਾਣੀ ਨਹੀਂ ਮਿਲਦਾ, ਉਹ ਰੇਤ ਪੈ ਪੈ ਕੇ ਭੂਤ ਵਰਗਾ ਪਿੰਡਾ ਬਣ ਜਾਂਦਾ। ਮਤਲਬ ਰਮਜ ਮਾਰਦੇ ਸੀ। ਸੋ ਕਹਿੰਦੇ ਨੀਲਿਆ ਹੁਣ ਇਹਨੂੰ ਰੱਖ ਦੇ, ਭਰਿਆ ਹੀ ਹੋਊਗਾ। ਉਹ ਮੱਟ ਜੀ ਭਰਿਆ ਹੀ ਹੁੰਦਾ, ਪੋਣਾ ਨਹੀਂ ਹੁੰਦਾ। ਕਈਆਂ ਨੇ ਯਤਨ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਜੋ ਬਚਨ ਆ ਉਹ ਤਿੰਨ ਕਾਲ ਅਟਲ ਆ। ਇੱਕ ਵਾਰੀ ਅੱਜ ਕੱਲ੍ਹ ਆ ਜਿਹੜੇ ਤਰਕਵਾਦੀ ਹੈ ਉਹ ਆ ਗਏ, ਅਸੀਂ ਭਰ ਲੈਂਦੇ ਜੀ। ਉਹ ਜਿਹੜਾ ਹੰਕਾਰ ਨਾਲ ਮੋਹਰੇ ਤੁਰਿਆ, ਉੱਥੇ ਜੇ ਪਹੁੰਚਿਆ ਨੂੰ ਉਹਦੀ ਖੋਪੜੀ ਦਾ ਉਦੋਂ ਪਟਾਕਾ ਪੈ ਗਿਆ, ਉੱਥੇ ਪਹੁੰਚੇ ਨਹੀਂ ਸਕਿਆ। ਕਦ ਕੇ ਬੋਲੋ, ਕਿਉਂਕਿ ਮਹਾਂਪੁਰਖਾਂ ਦੇ ਜਿਹੜੇ ਵਚਨ ਹੁੰਦੇ ਆ ਉਹ ਬੜੇ ਅਟਲ ਹੁੰਦੇ ਆ, ਉਹਨਾਂ ਦੀ ਸਾਧ ਸੰਗਤ ਦੀ ਬੜੀ ਬਰਕਤ ਹੁੰਦੀ ਹੈ। ਫਿਰ ਉਹ ਕਿਤੇ ਆਮ ਹੁੰਦੇ ਕੁੱਕਰ ਹੁੰਦੇ ਆ, ਜਿਹੜੇ ਸਾਧੂ ਆ ਉਹ ਕੁੱਕਰ ਨੂੰ ਕੁੱਤਾ ਨਹੀਂ ਕਹਿੰਦੇ, ਦਰਵੇਸ਼ ਕਹਿੰਦੇ। ਉਹ ਅਸੀਂ ਵੀ ਦਰਵੇਸ਼ ਹਾਂ, ਰੱਬ ਦੇ ਦਰਵਾਜ਼ੇ 'ਚ ਬਹਿੰਦੇ ਹਾਂ, ਅਤੇ ਕੁੱਕਰ ਵੀ ਮਾਲਕ ਦੇ ਦਰਵਾਜ਼ੇ 'ਚ ਬਹਿੰਦਾ। ਉਹ ਕਿਤੇ ਕੋਈ ਕੁੱਕਰ ਆ ਕੇ ਲੰਗਰ 'ਚ ਮੂੰਹ ਮਾਰ ਗਿਆ ਭਾਂਡਿਆਂ 'ਚ, ਜਿਹੜਾ ਸੇਵਾ ਕਰਦਾ ਉਹਦੇ 'ਚ ਵੀ ਬੜੀ ਬਰਕਤ ਆ ਜਾਂਦੀ, ਉਹਨੂੰ ਆਪਣੇ ਆਪ ਨੂੰ ਪਤਾ ਹੀ ਨਹੀਂ ਹੁੰਦਾ, ਕਈ ਵਾਰੀ ਸੁੱਤੇ ਸਿੱਧੇ ਹੋ ਜਾਂਦਾ। ਉਹ ਨੀਲੇ ਨੇ ਕਹਿਤਾ ਮਰ ਕਿਉਂ ਨਾ ਗਏ, ਇਹ ਲੰਗਰ ਦੇ ਭਾਂਡੇ ਜੂਠੇ ਕਰਦੇ, ਉਹ ਕੁੱਤੇ ਹੀ ਮਰ ਗਏ। ਬਾਬਾ ਜੀ ਕੋਈ ਸ਼ਿਕਾਇਤ ਆ ਗਈ, ਮਹਾਰਾਜ ਨੀਲੇ ਨੇ ਦੇਖੋ ਆ ਸਾਰੇ ਕੁੱਤੇ ਮਾਰ ਦਿੱਤੇ। ਬਾਬਾ ਜੀ ਕਹਿੰਦੇ ਨੀਲਿਆ ਤੂੰ ਇਸ ਕੰਮ ਲਈ ਸੇਵਾ ਕਰਦਾ, ਹਜ਼ਾਰ ਵਸਤੂ ਨੂੰ ਜਰਿਆ ਨਹੀਂ, ਗੁਰੂ ਨਾਨਕ ਪਾਤਸ਼ਾਹ ਦੇ ਘਰੋਂ ਬਰਕਤ ਤੈਨੂੰ ਸੇਵਾ ਸਿਮਰਨਾ ਮਿਲੀ ਹੈ, ਤੂੰ ਕੁੱਤੇ ਮਾਰ ਦਿੱਤੇ, ਇਹਨਾਂ ਨੂੰ ਜੀਦੇ ਕਰ। ਕਹਿੰਦੇ ਮਹਾਰਾਜ ਹੁਣ ਕਿਵੇਂ ਕਰਾਂ? ਕਹਿੰਦੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਨਾਂ ਲੈ ਕੇ ਨਾ ਸਤਨਾਮ ਕਹਿ ਕੇ ਕੰਨੋਂ ਫੜ ਕੇ ਉਠਾਲੀ ਜਾ। ਉਹ ਕੁੱਤੇ ਜੀਂਦੇ ਹੋ ਗਏ। ਬਾਬਾ ਜੀ ਕਹਿੰਦੇ ਹੁਣ ਇਹ ਭਾਂਡੇ ਜੂਠੇ ਨਹੀਂ ਕਰਨਗੇ, ਉਹਨਾਂ ਕੁੱਤਿਆਂ ਦੀ ਔਲਾਦ ਹਾਲੇ ਤੱਕ ਉੱਥੇ ਮੌਜੂਦ ਆ ਜੀ, ਅੰਗਲ ਗਲ 'ਚ ਪਾ ਕੇ ਵੀ ਖਿੱਚੋ ਜਾਂਦੇ ਹੀ ਆ, ਉਹਨਾਂ ਦੀ ਔਲਾਦ ਹਾਲੇ ਮੌਜੂਦ ਆ। ਦੇਖੋ ਬਚਨ ਮਹਾਂਪੁਰਖਾਂ ਦਾ, ਉਹ ਕੁੱਕਰ ਬਚਨ ਮੰਨੀ ਬੈਠੇ ਆ, ਇੱਕ ਇਨਸਾਨ ਇਹੋ ਜਿਹਾ ਆ ਜਿਹੜਾ ਕਿ ਗੁਰੂ ਪੀਰ ਦੇ ਬਚਨ ਨੂੰ ਅਲੱਗਦਾ। ਕਦੀ ਕੇ ਬੋਲੋ ਹਾਲੇ ਤੱਕ ਬਚਨ ਡਰ, ਅਸੀਂ ਗੁਰੂ ਦਾ ਬਚਨ ਮੰਨਣ ਲਈ ਤਿਆਰ ਨਹੀਂ। ਕਿ ਪਰ ਸਿੱਖ ਹੋਵੇ ਜਾਂ ਸੋ ਸਿੱਖ ਸਖਾ, ਬੰਧਪ ਹੈ ਭਾਈ ਇਹ ਗੁਰ ਕੇ ਭਾਣੇ ਵਿੱਚ ਆਵੇ, ਆਪਣ ਭਾਣੇ ਜੋ ਚੱਲੇ ਭਾਈ ਵਿਛੜ ਗੋਟਾਂ ਖਾਵੇ। ਜਿਹੜਾ ਆਪਣੀ ਮਰਜ਼ੀ ਵੀ ਚੱਲਦਾ ਉਹ ਵਿਛੜ ਵੀ ਜਾਂਦਾ ਹੈ, ਅਤੇ ਫਿਰ ਚੋਟਾਂ ਵੀ ਭਾਈ ਖਾਣੀਆਂ ਪਈਆਂ, ਵਿਛੜੇ ਬੰਦਾ ਚੋਟਾਂ ਖਾਣੀਆਂ ਪੈਣੀਆਂ, ਮੇਲ ਵਿੱਚ ਹੀ ਚੋਟ ਖਤਮ ਹੁੰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹਨਾਂ 'ਤੇ ਉਹ ਕਿਰਪਾ ਕਰਦੇ ਹਨ, ਪਰ ਕਿਰਪਾ ਪ੍ਰਭ ਮੇਲੇ, ਜਿਹਨਾਂ 'ਤੇ ਕਿਰਪਾ ਕਰਦੇ ਹਨ ਉਹਨਾਂ ਨੂੰ ਆਪਣੇ ਚਰਨਾਂ ਨਾਲ ਮਿਲਾ ਲੈਂਦੇ ਹਨ। ਹਰ ਗੁਣ ਗਾਵੋ ਸਦਾ ਸੁਭਾਈ, ਇਹ ਮੇਰੇ ਸ੍ਰੇਸ਼ਠ ਭਰਾਵੋ ਹਰੀ ਜੋ ਸਭ ਨੂੰ ਹਰਿਆ ਭਰਿਆ ਕਰਨ ਵਾਲਾ, ਉਹਦੇ ਜਿਹੜੇ ਪਵਿੱਤਰ ਗੁਣ ਹਨ ਉਹ ਸਦਾ ਵਾਸਤੇ ਗੁਣਾ ਕਰੋ। ਅਰਜੁਨ ਜੋ ਬੜਾ ਸ਼ੰਕੇਵਾਦੀ ਦਾ ਕਹਿੰਦੇ ਜੀ ਐਵੇਂ ਵਾਹਿਗੁਰੂ ਵਾਹਿਗੁਰੂ ਕਰੀ ਚਲੋ ਰੱਬ ਗੁੱਸੇ ਹੋ ਜਾਏਗਾ, ਇਹਦਾ ਫਾਇਦਾ ਕੀ ਹੈ? ਇਹ ਸਿਰਫ ਟੁੱਜਰਵਾਦੀਆਂ, ਪਰਮੇਸ਼ਰ ਗੁੱਸੇ ਨਹੀਂ ਹੁੰਦਾ। ਹੁਣ ਆਪਣੇ ਬੱਚੇ ਨੂੰ ਮਾਤਾ ਵਾਰ ਵਾਰ ਪੁਕਾਰਦੀ ਉਹ ਗੁੱਸੇ ਥੋੜ੍ਹੀ ਹੁੰਦਾ, ਜਾਂ ਆਪਣੀ ਮਾਂ ਕੱਲ ਉਹ ਖੁਸ਼ ਹੁੰਦੀ। ਇਸੇ ਵਾਸਤੇ ਜਦੋਂ ਆਪਾਂ ਪਰਮੇਸ਼ਰ ਨੂੰ ਸ਼ਰਧਾ ਭਗਤੀ ਨਾਲ ਯਾਦ ਕਰਦੇ ਹਾਂ ਉਹ ਪ੍ਰਸੰਨ ਹੁੰਦਾ ਹੈ, ਮੇਰੇ ਬੱਚੇ ਮੈਨੂੰ ਚੇਤੇ ਕਰਦੇ ਹਨ। ਤੇ ਸੁਖਮਨੀ ਸਾਹਿਬ ਜੀ 19ਵੀਂ ਅਸ਼ਟਪਦੀ ਚ ਪੰਜਵੀਂ ਜਿਹੜੀ ਪੌੜੀ ਹੈ ਉਹਦੇ ਇਹ ਵਿਚਾਰ ਪੜ੍ਹ ਲਓ, ਗੁਣ ਗਾਵਤ ਤੇ ਉਤਰ ਸਮੈਲ ਬਿਨ ਸਜਾਏ ਹੁਮੈ ਦੁੱਖ ਫੈਲ। ਤੇ ਗੁਣ ਗੁਣ ਦਾ ਸਾਰਾ ਲਿਖਿਆ ਕਿੱਡਾ ਵੱਡਾ ਮਹਾਤਮ ਹੈ, ਹਰ ਗੁਣ ਗਾਵੋ, ਹਰੀ ਦੇ ਗੁਣਾਂ ਨੂੰ ਗਾਵੋ, ਸਦਾ ਸੁਭਾਈ ਸਦਾ ਵਾਸਤੇ ਉਹਦੇ ਗੁਣਾਂ ਨੂੰ ਗਾਵੋ, ਇਹ ਸ੍ਰੇਸ਼ਟ ਭਰਾਵੋ, ਤੁਹਾਡੇ ਵਿੱਚ ਸ੍ਰੇਸ਼ਟਤਾ ਆ ਜਾਏਗੀ, ਤੁਸੀਂ ਵਾਹਿਗੁਰੂ ਨੂੰ ਭਾ ਜਾਓਗੇ। ਭਾਈ ਦਾ ਮਤਲਬ ਭਾ ਵੀ ਹੈ, ਭਾਈ ਦਾ ਮਤਲਬ ਭਾ ਜਾਣਾ, ਭਾਈ ਨਾਮ ਆਗਿਆ ਦਾ, ਜਿਹੜਾ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ ਉਹਨੂੰ ਭਾਈ ਕਹਿੰਦੇ। ਪਰ ਕਈ ਮੁਰੀਆਂ ਵੇਚਣ ਵਾਲਿਆਂ ਨੂੰ ਸਾਡੇ ਉਹਦੇ ਪੰਜਾਬ ਭਾਈ ਮੁਰੀਆਂ ਵਾਲਿਆ ਮਰੂੰਡੇ ਵਾਲਿਆ ਇੰਨਾ ਸਸਤਾ ਲਾ ਲੈਂਦੇ ਆ। ਭਾਏ ਨਾਮ ਆਗਿਆ ਦਾ, ਭਾਈ ਨਾਮ ਆਗਿਆ ਮੰਨਣ ਵਾਲੇ। ਕਈ ਇਹ ਬੜਾ ਕਰਦੇ ਆ ਜੀ ਭਾਈ ਸਾਹਿਬ ਕਹਿਣਾ ਚਾਹੀਦਾ, ਕਿਸੇ ਨੂੰ ਸੰਤ ਨਹੀਂ ਕਹਿਣਾ ਚਾਹੀਦਾ। ਗੱਲ ਕੇ ਬੋਲੋ, ਇਸ ਵਹਿਮ ਵਿੱਚ ਬੜੀ ਦੁਨੀਆ ਪਈ। ਇਹ ਪਰਿਆਇਵਾਚੀ ਸ਼ਬਦ ਆ, ਸਾਧ ਕਹੋਗੇ ਕੌਣ ਜਿਹੜਾ ਆਪਣਾ ਵਿਸਾਧਿਆ, ਭਾਈ ਕੌਣ ਜਿਹੜਾ ਗੁਰੂ ਨੂੰ ਭਾ ਗਿਆ, ਸੰਤ ਕੌਣ ਆ ਜਿਹਨ ਆਪਣੇ ਆਪ ਨੂੰ ਸ਼ਾਂਤ ਕਰ ਲਿਆ, ਜਨ ਕੌਣ ਆ ਜਿਹਨ ਆਪਣੇ ਅੰਦਰ ਸੁੱਖ ਗੁਣਾਂ ਨੂੰ ਪੈਦਾ ਕਰ ਲਿਆ, ਭਗਤ ਕੌਣ ਆ ਜਿਹਦੇ ਅੰਦਰ ਭਗਤੀ ਆ ਗਈ, ਗੁਰਮੁਖ ਕੌਣ ਹੈ ਜਿਹੜਾ ਗੁਰੂ ਦੇ ਮੁੱਖ ਸਨਮੁੱਖ ਹੋ ਗਿਆ, ਇਹ ਸਾਰੇ ਗੁਰਸਿੱਖ ਕੌਣ ਹੈ ਜਿਹੜਾ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ ਹੈ, ਸਿੰਘ ਕੌਣ ਹੈ ਜਿਹੜਾ ਸੰਤ ਸਿਪਾਹੀ ਦੀ ਮਰਿਆਦਾ ਵਿੱਚ ਹੈ। ਇਹ ਸਾਰੇ ਪਰਿਆਇਵਾਚੀ ਸ਼ਬਦ ਆ, ਜਦੋਂ ਵੀ ਕਿਸੇ ਨੂੰ ਸਤਿਕਾਰ ਨਾਲ ਬੁਲਾਉਣਾ ਹੈ ਉਦੋਂ ਕੋਈ ਨਾ ਕੋਈ ਸਤਿਕਾਰ ਦਾ ਸ਼ਬਦ ਪ੍ਰਯੋਗ ਕਰਨਾ ਪੈਂਦਾ। ਗੁਰਸੰਤ ਜਦੋਂ ਪਿਆਰਾ ਮੈਂ ਮਿਲਿਆ, ਮੇਰੀ ਤ੍ਰਿਸ਼ਨਾ ਬੁੱਝ ਗਈ, ਹਾਸੇ ਆਵੋ ਸੰਤ ਮਿਲੋ ਮੇਰੇ ਭਾਈ ਮੇਰਾ ਹਰ ਹਰ ਪਤਾ ਕਰੋ, ਬੇਅੰਤ ਸ਼ਬਦ ਆਉਂਦੇ ਭਾਵ ਹੋਆ ਗੁਰਸੰਤ ਮਿਲਾਇਆ, ਪ੍ਰਭ ਵਿਨਾਸੀ ਕਰਨ ਪਾਇਆ, ਸੇਵ ਕਰੀ ਪਲ ਚਸਾਨਾ ਵਿਛੜਾ, ਜਨ ਨਾਨਕ ਦਾਸ ਕੁਮਾਰੇ ਜੀਓ। ਸੋ ਇਸ ਤਰ੍ਹਾਂ ਅੱਜ ਕੱਲ੍ਹ ਲੋਕ ਜਿਹੜੇ ਭੇਦ ਬੁੱਧੀ ਵਾਲੇ ਹੈ ਉਹ ਸ਼ਬਦਾਂ ਦੀ ਵਿਆਖਿਆ ਜਿਹੜੀ ਹੈ ਆਪਣੇ ਮਨ ਘਟਾਉਣ ਦੇ ਤਰੀਕੇ ਨਾਲ ਕਰਦੇ ਹੈ, ਆਪ ਤਾਂ ਗੁੰਮਰਾਹ ਹੁੰਦੇ ਆ ਤੇ ਸੰਗਤ ਨੂੰ ਵੀ ਕਈ ਵਾਰੀ ਐਸਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਤੇ ਹਮੇਸ਼ਾ ਵਿਚਾਰਸ਼ੀਲ ਹੋ ਕੇ ਚੱਲਣ ਦੀ ਲੋੜ ਹੈ। ਹਜ਼ੂਰ ਪਾਤਸ਼ਾਹ ਜੀ ਕਿਰਪਾਲਤਾ ਕਰਦੇ ਹਨ, ਮਨ ਚਿੰਦੇ ਸਗਲੇ ਪਲ ਪਾਵੋ, ਮਨ ਚਿੰਦੇ ਮੈਨੂੰ ਮਨ ਇੱਛਤ ਸਾਰੇ ਫਲ ਤੁਸੀਂ ਪ੍ਰਾਪਤ ਕਰ ਲਵੋਗੇ, ਕਦੋਂ ਜਦੋਂ ਗੁਰੂ ਦੀ ਆਗਿਆ ਦੇ ਅਨੁਕੂਲ ਹੋ ਕੇ ਚੱਲੋਗੇ। ਜੀਵ ਕੈ ਸੰਗ ਸਹਾਈ, ਉਹ ਸਾਰੇ ਜੀਵਾਂ ਦੇ ਸੰਗੀ ਹੋ ਕੇ ਚੱਲਦੇ ਆ ਪਰਮੇਸ਼ਰ, ਤੇ ਜੇ ਕਿਤੇ ਸੰਕਟ ਆ ਜਾਵੇ ਤੇ ਸਹਾਇਤਾ ਵੀ ਕਰਦੇ ਹਨ। ਹੁਣ ਕਈ ਕਹਿੰਦੇ ਲਓ ਜੀ ਇਹ ਸਾਖੀਆਂ ਭਗਤਮਾਲਾ 'ਚ ਲਿਖ ਦਿੱਤੀਆਂ ਜਾਂ ਸੁਣਾਉਂਦੇ ਆ, ਸਾਡੀ ਤਾਂ ਸਹਾਇਤਾ ਮਾਲਕ ਕਰਦਾ ਨਹੀਂ, ਸਹਾਇਤਾ ਤੇ ਕਰਦਾ ਹੈ ਪਰ ਅਸੀਂ ਪ੍ਰਹਲਾਦ ਸੀਤਾ ਦ੍ਰੋਪਦੀ ਮਰਦਾਨਾ ਬਿਧੀ ਚੰਦ ਵਾਲੀ ਬਿਰਤੀ ਨਹੀਂ ਧਾਰਦੇ। ਗੱਜ ਕੇ ਬੋਲੋ, ਜਿੱਦਾਂ ਸਾਡੇ 'ਚ ਉਹ ਭਾਵ ਪੈਦਾ ਹੋ ਜਾਏ ਇਹ ਤਾਂ ਜ਼ਰੂਰ ਮਹਾਰਾਜ ਸਹਾਇਤਾ ਕਰੀਦਾ, ਨਾਮਦੇਵ ਦੀ ਹੋਈ ਹੈ, ਕਬੀਰ ਦੀ ਹੋਈ ਹੈ, ਕਿੰਨਿਆਂ ਦੇ ਦ੍ਰਿਸ਼ਟਾਂਤ ਦੇ ਦੇ ਕੇ ਦੱਸੀਏ ਸਹਾਇਤਾ ਉਹ ਕਰਦੇ ਆ। ਪਰ ਅਸੀਂ ਨਾ ਤਾਂ ਸਾਡੇ ਕੋਲ ਸ਼ਰਧਾ ਹੀ ਹੈ, ਨਾ ਉਹ ਪਿਆਰ ਹੀ ਹੈ, ਨਾ ਉਹ ਭਗਤੀ ਹੈ, ਬਿਨਾਂ ਹਜੇ ਦਮ ਕੇ ਸੌਦਾ ਨਹੀਂ ਹਾਟ, ਜੇ ਕੋਲ ਦਮੜਾ ਹੀ ਹੈ ਨਹੀਂ ਤੇ ਹੱਟੀ ਤੋਂ ਸੌਦਾ ਕਿਵੇਂ ਮਿਲੇਗਾ, ਹੱਟੀਆਂ ਤਾਂ ਭਰੀਆਂ ਪਈਆਂ, ਬਾਜ਼ਾਰ ਭਰੇ ਪਏ ਆ, ਜੇ ਉਹ ਕੋਈ ਹੋਊਗਾ ਤੇ ਸੌਦਾ ਮਿਲੇਗਾ, ਦੁਕਾਨ 'ਤੇ ਖੜ ਜਾਏ ਕਿੰਨੇ ਦੀ ਚੀਜ਼ ਹੈ, ਤੂੰ ਕਿਹੜੀ ਲੈਣੀ ਹੈ, ਆਹ ਦੇ ਦੇ,
ਆਪ ਤੇ ਮਾਇਆ ਕਹਿੰਦਾ ਮਾਇਆ ਤਾਂ ਨਹੀਂ ਕਹਿੰਦੇ ਵਿੱਚ ਲੈਣ ਕੀ ਆ, ਟਾਈਮ ਕਿਉਂ ਵੇਸਟ ਕਰਦਾ। ਇਸੇ ਤਰ੍ਹਾਂ ਜੇ ਗੁਰੂ ਘਰ ਵਾਸਤੇ ਸਾਡੀ ਸ਼ਰਧਾ ਵਿਸ਼ਵਾਸ ਦ੍ਰਿੜ ਨਹੀਂ ਤੇ ਮੰਗਤ ਰਹੇ ਸੋ ਭੁੱਖਾ ਰਹੇ, ਉਹ ਭੁੱਖਾ ਹੀ ਰਹਿ ਜਾਂਦਾ, ਕਿੰਨਾ ਮੰਗੀ ਜਾਏ। ਇਸ ਵਾਸਤੇ ਉਸ ਸ਼ਰਧਾ ਦੀ ਲੋੜ ਹੈ, ਜਿਹੜੀ ਸ਼ਰਧਾ 5 ਸਾਲ ਦੇ ਬਾਲਕ ਪ੍ਰਹਿਲਾਦ ਔਰ ਧਰੂ ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੇ ਅੰਦਰ ਸੀ। ਅਗਰ ਉਹ ਆ ਜਾਏ ਤੇ ਮਹਾਰਾਜ ਉਹਨਾਂ ਤੋਂ ਦੂਰ ਹੈ ਹੀ ਨਹੀਂ, ਉਹ ਜੀਵਾਂ ਦਾ ਸੰਗੀ ਔਰ ਸਹਾਇਕ ਹੈ। ਰਹਾਉ ਨਾਰਾਇਣ ਪ੍ਰਾਣ ਆਧਾਰਾ, ਨਾਰਾਇਣ ਨਰਾਂ ਦਾ ਆਇਣ ਘਰ, ਨਰਾਂ ਦੇ ਹਿਰਦੇ ਵਿੱਚ ਆਪਣਾ ਘਰ ਬਣਾਇਆ ਹੋਇਆ ਆਤਮਾ ਹੋ ਕੇ ਪਰਮਾਤਮਾ ਰਹਿ ਰਿਹਾ, ਉਹ ਸਾਡੇ ਪ੍ਰਾਣਾਂ ਦਾ ਆਧਾਰਾ ਮੈਨੇ ਆਸਰਾ ਹੈ। ਕਿਉਂਕਿ ਇੰਦਰੀਆਂ 5 ਗਿਆਨ ਇੰਦਰੀਆਂ 5 ਕਰਮ ਇੰਦਰੀਆਂ ਮਨ ਬੁੱਧ ਤੇ ਅਹੰਕਾਰ ਤੇ ਪ੍ਰਾਣ ਆ। ਇੱਕ ਵਾਰੀ ਇੰਦਰੀਆਂ ਦਾ ਵਿਵਾਦ ਹੋ ਗਿਆ, ਇਹ ਉਪਨਿਸ਼ਦਾਂ ਵਿੱਚ ਕਥਾ ਆਈ ਹੈ। ਕੰਨ ਗਣ ਅਸੀਂ ਵੱਡੇ ਹਾਂ, ਅੱਖਾਂ ਗਣ ਅਸੀਂ ਵੱਡੇ ਹਾਂ, ਨੱਕ ਮੂੰਹ ਸਾਰੇ ਪੈਰ ਹੱਥ ਆਪੋ ਆਪਣੀ ਸਿਫਤ ਕਰਦੇ ਹਾਂ। ਔਰ ਕੀ ਬ੍ਰਹਮਾ ਜੀ ਕੋ ਇਹ ਵਿਵਾਦ ਚਲੇ ਗਿਆ, ਕਹਿੰਦੇ ਸਾਰੀਆਂ ਇੰਦਰੀਆਂ ਆਪਣਾ ਆਪਣਾ ਸਥਾਨ ਛੱਡ ਕੇ ਜਾਓ। ਜਿਹੜੇ ਅੱਖਾਂ ਚਲ ਗਈਆਂ, ਅੰਨਾ ਹੋ ਗਿਆ ਲੇਕਿਨ ਮਰਿਆ ਨਹੀਂ, ਕੰਨ ਚਲ ਗਿਆ ਗੋਲਾ ਹੋ ਗਿਆ ਮਰਿਆ ਨਹੀਂ, ਰਸਨਾ ਚਲ ਗਈ ਗੁੰਗਾ ਹੋ ਗਿਆ ਮਰਿਆ ਨਹੀਂ, ਹੱਥ ਪੈਰ ਚਲ ਗਿਆ ਗੁੱਡਾ ਪਿੰਗਲਾ ਹੋ ਗਿਆ ਮਰਿਆ ਨਹੀਂ, ਪ੍ਰਾਣਨ ਕਰ ਤੁਸੀਂ ਚਲਾ ਚਲੇ ਜਾਓ, ਜਿਹੜੇ ਪ੍ਰਾਣ ਚਲੇ ਗਏ ਮਰ ਗਿਆ। ਫਿਰ ਦੱਸਿਆ ਕਿ ਸਾਰੀਆਂ ਇੰਦਰੀਆਂ ਤੋਂ ਪ੍ਰਾਣ ਵੱਡੇ, ਪਰ ਪ੍ਰਾਣ ਵੀ ਜੜ ਹੈ, ਚੇਤਨ ਨੇ। ਜੇ ਆਤਮਾ ਦੀ ਸੱਤਾ ਨਾ ਮਿਲੇ ਤੇ ਸਰੀਰ ਵੀ ਜੜ ਆ, ਇੰਦਰੀਏ ਵੀ ਤੇ ਮਨ ਬੁੱਧੀ ਪ੍ਰਾਣ ਵੀ ਜੜ ਹੈ, ਕਿਉਂਕਿ ਆਤਮਾ ਦੀ ਸੱਤਾ ਨੂੰ ਪਾ ਕੇ ਸਾਰੇ ਕਿਰਿਆ ਕਰਦੇ ਆ। ਜੇ ਆਤਮਾ ਦੀ ਸੱਤਾ ਨਾ ਹੋਵੇ, ਹੁਣ ਜਿਵੇਂ ਬਿਜਲੀ ਹੈ ਉਹਦੀ ਸੱਤਾ ਹੈ, ਜੇ ਉਹ ਨਾ ਹੋਵੇ ਆ ਬਲਬ ਟਿਊਬਾਂ ਪੱਖੇ ਜਾਂ ਜੋ ਕੁਝ ਵੀ ਕੂਲਰ ਵਗੈਰਾ ਹੀਟ ਦੇ ਆ ਸਾਰੇ ਵਿਅਰਥ ਹੋ ਜਾਂਦੇ, ਇਹਦੇ ਨਾਲ ਹੀ ਸਾਰਥਕ ਹੈ। ਇਸ ਤਰ੍ਹਾਂ ਆਤਮਾ ਦੀ ਸੱਤਾ ਨਾਲ ਹੀ ਸਾਰੇ ਕੁਛ ਕਰ ਰਹੇ ਹੈ, ਕਿਉਂਕਿ ਇਸ ਕਹਿ ਚੰਨ ਸਾਹਮਣੇ ਚੰਨ ਹੋਵੇ ਦੱਸਿਆ ਬਾਦਸ਼ਾਹ ਸਰਬਜਨ ਬਵਾਤੀ, ਉਸੀ ਕੇ ਪ੍ਰਕਾਸ਼ ਕਰਕੇ ਸਭ ਮੈਂ ਪ੍ਰਕਾਸ਼ ਹੋ ਰਿਹਾ ਹੈ, ਐਸਾ ਵੇਦ ਵਿੱਚ ਵੀ ਲਿਖਿਆ। ਇਸ ਵਾਸਤੇ ਮਹਾਰਾਜ ਕਹਿੰਦੇ ਹੋ ਜਿਹੜਾ ਨਾਰਾਇਣ ਹੈ ਸਾਰਿਆਂ ਦੇ ਪ੍ਰਾਣਾਂ ਦਾ ਆਧਾਰਾ ਆਸਰਾ ਹੈ। ਹਮ ਸੰਤ ਜਨਾ ਰੇ ਨਾਰਾ, ਅਸੀਂ ਸੰਤ ਜਨਾ ਦੇ ਚਰਨਾਂ ਦੀ ਰੇ ਨਾਰਾ ਮੈਨੇ ਧੂੜੀ ਹਾਂ। ਕਿਸੇ ਦੇ ਚੋਰ ਦੀ ਧੂੜੀ ਬਣ ਲਈ ਤੇ ਕਿਹਾ ਨਹੀਂ, ਡਾਕੂ ਬਦਮਾਸ਼ ਜਵਾਰੀਏ ਦੇ ਸ਼ਰਾਬੀ ਗੁਆਬੀ ਨਸ਼ਈ ਵਿਸ਼ਈ ਦੇ ਚਰਨਾਂ ਦੀ ਧੂੜੀ ਨਹੀਂ ਕਹੀ, ਸੰਤਾਂ ਦੇ ਚਰਨਾਂ ਦੀ ਧੂੜ ਕਹੀ ਹੈ। ਕਿਉਂਕਿ ਜਿਹੜਾ ਬੰਦਗੀ ਵਾਲਾ ਪੁਰਸ਼ ਹੈ ਉਹਦੇ ਚਰਨਾਂ ਨਾਲ ਧੂੜੀ ਵੀ ਪਵਿੱਤਰ ਹੋ ਜਾਂਦੀ ਹੈ। ਜਦ ਕਿ ਸਾਧ ਭਗਤ ਹੈ ਕੋਟ ਬੈਕੁੰਠ ਜਿਹਾ ਨਾਮ ਚੜ੍ਹ, ਕਹਿੰਦੇ ਕੋਈ ਈਸਾ ਜੀ ਬੈਠੇ ਸੀ ਤੇ ਕੋਈ ਬੰਦਾ ਬੜਾ ਬਿਮਾਰ ਸੀ, ਕਹਿੰਦੇ ਆਰਾਮ ਨਹੀਂ ਆਉਂਦਾ, ਕਹਿੰਦੇ ਮਹਾਂਪੁਰਖ ਮੱਥਾ ਟੇਕਣ ਦਿੰਦੇ ਨਹੀਂ ਹੁੰਦੇ, ਟਾਈਮ ਲੱਗੇ ਉਹਨੇ ਚਰਨਾਂ ਦੀ ਧੂੜੀ, ਉਹ ਚਰਨਾਂ ਭਰ ਬੈਠੇ ਪਿੱਛੋਂ ਆਇਆ ਧੂੜ ਮੱਥਿਆਂ ਦਾ, ਉਹਦਾ ਸੰਕਟ ਨਿਵਰਤ ਹੋ ਗਿਆ। ਉਹਨੇ ਦੇਖ ਕੇ ਮੈਨੂੰ ਕਿਹਨੇ ਛੂਹ ਲਿਆ, ਇਸ ਤਰ੍ਹਾਂ ਮੈਨੂੰ ਬੜਾ ਝਟਕਾ ਵੱਜਿਆ, ਕੋਈ ਸਵਾਸ ਤੇ ਇਸ ਤਰ੍ਹਾਂ ਕੋਈ ਬੇਸਵਾ ਆਈ ਉਹ ਬੈਠੀ ਤੇ ਕੋਈ ਇਸ ਤਰ੍ਹਾਂ ਲਕੀਰਾਂ ਖਿੱਚੀ ਗਏ। ਕਹਿੰਦੇ ਮਹਾਰਾਜ ਮੈਂ ਬੜੀ ਪਾਪਣਿਆ, ਕਿਰਪਾ ਕਰੋ। ਉਹਨੇ ਮੈਂ ਲਕੀਰਾਂ ਤੇ ਐਵੇਂ ਲਕੀਰ ਫੇਰਦੀ, ਕਹਿੰਦੇ ਲੈ ਤੇਰੇ ਸਾਰੇ ਪਾਪ ਕੱਟ ਦੇ। ਕਦੀ ਕੇਵਲੋ ਮਹਾਂਪੁਰਖ ਕਿਸੇ ਵੀ ਮਤ ਮਤੰਤਰ ਦਾ ਹੋਵੇ ਇਹਦੇ ਨਾਲ ਕੋਈ ਸਵਾਲ ਨਹੀਂ, ਜਿਹੜਾ ਪਰਮੇਸ਼ਰ ਦੀ ਬੰਦਗੀ ਕਰਨ ਵਾਲਾ ਪੁਰਸ਼ ਹੈ ਉਹ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਜਾਂਦਾ। ਉਹਦਾ ਆਪਣੇ ਮਜ਼ਹਬ ਹੈ, ਉਹਦਾ ਆਪਣੇ ਜਾਤ ਗੋਤ ਹੈ, ਉਹਦੀ ਆਪਣੀ ਕਰਮ ਕਿਰਿਆ ਦ੍ਰਿਸ਼ਟੀ ਹੈ, ਬਾਕੀ ਜਿਹੜੇ ਸੰਸਾਰੀ ਲੋਕ ਹੈ ਇਹਨਾਂ ਦੇ ਪਮਾਨੇ ਵੱਖਰੇ ਵੱਖਰੇ ਹੈ। ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਦੇ, ਹਮ ਸੰਤ ਜਨਾ ਰੇ ਨਾਰਾ, ਅਸੀਂ ਸੰਤ ਜਨਾਂ ਦੇ ਚਰਨਾਂ ਦੀ ਧੂੜੀ ਹਾਂ। ਦੇਖੋ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ, ਜਦੋਂ ਬਾਬਾ ਮੋਹਨ ਸਾਹਿਬ ਦੇ ਪਾਸ ਆਏ ਪੋਥੀਆਂ ਲੈਣ ਵਾਸਤੇ, ਗੁਰੂ ਗ੍ਰੰਥ ਸੰਪਾਦਨਾ ਕਰਨੀ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ। ਪਹਿਲਾਂ ਬਾਬਾ ਬੁੱਢਾ ਸਾਹਿਬ ਆਏ, ਭਾਈ ਗੁਰਦਾਸ ਸਾਹਿਬ, ਉਹ ਸਮਾਧੀ ਤੋਂ ਅਥਾਨ ਨਹੀਂ ਹੋਏ ਤੇ ਮਹਾਰਾਜ ਨੇ ਸਰੰਦਾ ਫੜ ਕੇ ਕੀਰਤਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਮਹਿਲ ਆ ਫਾਰਾ। ਮੋਹਨ ਕਿਹਾ ਤਾਂ ਪਰਮੇਸ਼ਰ ਨੂੰ ਉਹ ਨਹੀਂ ਸਮਝਿਆ ਮੇਰੀ ਉਸਤ ਹੈ, ਆਪਣੀ ਉਸਤ ਨਾਲ ਹਰੇਕ ਖੋਜ ਹੋ ਜਾਂਦਾ। ਜਿਹੜੇ ਸਮਾਧੀ ਵਾਲੀ ਤੇ ਸਾਹਮਣੇ ਗੁਰੂ ਅਰਜਨ ਸਾਹਿਬ, ਤੇ ਮਹਾਰਾਜ ਦਾੜਾ ਲੰਬਾ ਸੀ ਤੇ ਕਹਿੰਦੇ ਭਾਣਜੀ ਦਾੜਾ ਰੱਬਦਾ ਉਹ ਫੜ ਕੇ ਆਉਣਾ ਚਰਨ ਝਾਣ ਲੱਗਾ। ਕਹਿੰਦੇ ਮਹਾਰਾਜ ਆਪ ਮਹਾਂਪੁਰਖ ਨੇ ਚਰਨ ਝਾਣ ਲਓ। ਕਹਿੰਦੇ ਤੁਹਾਡੇ ਪਿਤਾ ਸ੍ਰੀ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨਿਮਰਤਾ ਸੀ, ਗੱਦੀ ਦਾ ਹੱਕ ਮੇਰਾ ਸੀ ਉਹ ਲੈ ਗਿਆ, ਹੁਣ ਮੇਰੇ ਕੋਲ ਪੋਥੀਆਂ ਆ ਇਹ ਵੀ ਲੈ ਜਾ, ਮੰਗਣੀਆਂ ਨੀ ਪਈਆਂ। ਨਿਮਰਤਾ ਨਿਮਰਤਾ ਐਸੀ ਜੀ, ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਹਾਂਜੀ, ਆਪ ਗੁਰੂ ਨਾਨਕ ਦੇਵ ਜੀ ਦੇ ਵਿਰਾਜਮਾਨ ਆ ਤੇ ਮਹਾਂਪੁਰਖਾਂ ਦਾ ਕਿਤਨਾ ਸਤਿਕਾਰ ਪਿਆਰ ਕਰਦੇ ਆ ਤੇ ਕਹਿਣ ਲੱਗੇ ਭਾਈ ਪੋਥੀਆਂ ਹੀ ਆ, ਹੁਣ ਇਹ ਵੀ ਲੈ ਜਾਓ ਸਾਡੇ ਕੋਲੋਂ। ਤੇ ਉਹ ਪਾਲਕੀ ਅੱਜ ਵੀ ਸ੍ਰ੿ੀ ਗੋਇੰਦਵਾਲ ਸਾਹਿਬ ਮੌਜੂਦ ਹੈ ਚਾਂਦੀ ਦੀ, ਜਿਹਦੇ ਸੱਚੇ ਪਾਤਸ਼ਾਹ ਉਹ ਪੋਥੀਆਂ ਲੈ ਕੇ ਰਾਮਸਰ ਸਾਹਿਬ ਪੁੱਜੇ ਸੀ। ਸੋ ਇਸ ਵਾਸਤੇ ਕਹਿੰਦੇ ਅਸੀਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਹਾਂ, ਪਾਤਤ ਪਨੀਤ ਕਰ ਲੈਨੇ। ਜਿਹੜੇ ਮਹਾਂਪੁਰਖਾਂ ਦੀ ਸੰਗਤ ਕਰਦੇ ਆ, ਜੇ ਹੁਣ ਇੱਕ ਵਾਲਮੀਕ ਰਿਸ਼ੀ ਹੋਇਆ, ਇੱਕ ਵਾਲਮੀਕ ਬਟਵਾਰਾ ਹੋਇਆ, ਬਟਵਾਰੇ ਦੇ ਜੀਵਨ 'ਚ ਪਲਟਾ ਆਇਆ, ਕੋਈ ਚੋਰ ਦੀ ਸੰਗਤ ਨਾ ਆਇਆ ਤੇ ਸੰਤ ਦੀ ਸੰਗਤ ਨਾ ਆਇਆ, ਬੇਸਵਾ ਦੇ ਜੀਵਨ ਵਿੱਚ ਤਬਦੀਲੀ ਆਈ ਹੈ, ਉਹ ਮਹਾਂਪੁਰਖਾਂ ਦੀ ਸੰਗਤ ਨਾਲ ਤਬਦੀਲੀ ਆਈ ਹੈ। ਕਿਹਦੀ ਸੰਗਤ ਨਾਲ ਆਈ ਹੈ? ਅਜਾਮਲ ਦੇ ਜੀਵਨ ਵਿੱਚ ਤਬਦੀਲੀ ਆਈ ਹੈ, ਉਹ ਕਿਹਦੀ ਸੰਗਤ ਨਾਲ ਆਈ ਹੈ? ਮੰਨਣਾ ਹੀ ਪਊਗਾ ਕਿ ਸੰਤ ਦੀ ਸੰਗਤ ਨਾਲ ਇਹ ਜੀਵਨ ਪਲਟਿਆ ਹੈ। ਇੱਕ ਦ੍ਰਿਸ਼ਟਾਂਤ ਨਹੀਂ ਬਿਆੰਤ, ਐਸੇ ਦ੍ਰਿਸ਼ਟਾਂਤ ਹਨ ਵੇਦਾਂ ਸ਼ਾਸਤਰਾਂ 'ਚ ਵੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ, ਹੋਰ ਧਰਮ ਸ਼ਾਸਤਰਾਂ ਦੇ ਅੰਦਰ ਵੀ। ਤੁਮਾਰੇ ਸੱਚੇ ਪਾਤਸ਼ਾਹ ਹੀ ਕਿਰਪਾਲਤਾ ਕਰਦੇ ਹਨ, ਪਾਤਤ ਪਨੀਤ ਕਰ ਲੈਂਦੇ। ਬੜੇ ਬੜੇ ਜਿਹੜੇ ਪਾਪੀ ਹੈ ਉਹ ਮਹਾਂਪੁਰਖਾਂ ਦੀ ਸੰਗਤ ਕਰਨੇ ਨਾਲ ਪਨੀਤ ਅੱਤ ਸਹਿ ਪਵਿੱਤਰ ਹੋ ਜਾਂਦੇ ਹਨ। ਹਰ ਕਿਰਪਾ ਹਰ ਜਸ ਦੀਨੇ, ਜਿਹਨਾਂ ਦੇ ਮਹਾਰਾਜ ਆਪਣੀ ਕਿਰਪਾ ਕਰਦੇ ਹਨ ਉਹਨਾਂ ਨੂੰ ਹਰੀ ਦੇ ਜਸ ਦੀ ਦਾਤ ਦਿੰਦੇ ਹਨ। ਪਾਰ ਬ੍ਰਹਮ ਕਰੇ ਪ੍ਰਤ ਪਾਲਾ, ਪਾਰ ਬ੍ਰਹਮ ਪਰਮੇਸ਼ਰ ਸਾਰੇ ਜੀਵਾਂ ਦੀ ਪ੍ਰਤ ਪਾਲਣਾ ਕਰ ਰਿਹਾ ਹੈ। ਕਹਿੰਦੇ ਨਾ ਮੂਸੇ ਨੇ ਕਿਹਾ ਸੀ ਮਹਾਰਾਜ ਆਹ ਲੰਗਰ ਪਾਣੀ ਦੀ ਸੇਵਾ ਮੈਨੂੰ ਦੇ ਦਿਓ, ਯਹੂਦੀਆਂ ਦਾ ਜਿਹੜਾ ਪੈਗੰਬਰ ਸੀ। ਭਗਵਾਨ ਕਹਿਣ ਲੱਗੇ ਤੂੰ ਆਪਣਾ ਕੰਮ ਕਰੀ ਜਾ, ਡਿਊਟੀ ਮੇਰੀ ਹੈ। ਕਹਿੰਦੇ ਨਹੀਂ ਮਹਾਰਾਜ ਤੂੰ ਥੱਕ ਗਿਆ ਉਹਨੇ, ਕਿੰਨਾ ਚਿਰ ਹੋ ਗਿਆ। ਕਹਿੰਦੇ ਇਸ ਪਾਸੇ ਤੂੰ ਧਿਆਨ ਨਾ ਦੇ, ਹੁਣ ਬੜਾ ਹੜ ਕੀਤਾ। ਕਹਿੰਦੇ ਚੰਗਾ ਫਿਰ ਅੱਠ ਪੈਰ ਤੂੰ ਇਹ ਡਿਊਟੀ ਨਿਭਾ ਦੇ ਤੇ ਦੇਖਦੇ ਹਾਂ। ਅੱਠ ਪੈਰ ਡਿਊਟੀ ਦਿੱਤੀ ਗਈ, ਕੋਈ ਬੰਦਾ ਐਸਾ ਦੁਰਾਚਾਰੀ ਸੀ ਉਹਦਾ ਕੋਈ ਦੁਰਾਚਾਰ ਦੇਖਿਆ, ਕਹਿੰਦਾ ਇਹ ਲੰਗਰ ਦੇ ਯੋਗ ਨਹੀਂ ਭੋਜਨ ਦੇ। ਤਾਂ ਘੜਿਆਲ ਖੜ ਕੇ ਇੱਕ ਵਿਅਕਤੀ ਨੂੰ ਭੋਜਨ ਨਹੀਂ ਮਿਲਿਆ। ਭਗਵਾਨ ਕਹਿੰਦੇ ਉਹ ਮੁਸਿਆ ਤੂੰ ਲੰਗਰ ਨਹੀਂ ਪਜਾਇਆ, ਸ਼ਿਕਾਇਤ ਹੋਈ ਹੈ। ਕਹਿੰਦੇ ਜੀ ਸਭ ਨੂੰ ਪਜਾਇਆ। ਕਹਿੰਦੇ ਸੋਚ ਰਿਹਾ ਇਹ, ਕਹਿੰਦਾ ਹਾਂ ਜੀ ਇੱਕ ਬੰਦਾ ਬੜਾ ਕੁਕਰਮੀ ਸੀ, ਉਹਨੂੰ ਮੈਂ ਭੋਜਨ ਨਹੀਂ ਤਾਂ ਉਹ ਬੜਾ ਨੀਚ ਕਰਮ ਕਰ ਰਿਹਾ ਸੀ। ਕਹਿੰਦੇ ਤੂੰ ਧਰਮ ਰਾਜ ਬੜੀ, ਤੂੰ ਤਾਂ ਲੰਗਰੀ ਹੈ, ਲੰਗਰੀ ਦਾ ਕੰਮ ਹੈ ਸਭ ਨੂੰ ਭੋਜਨ ਦੇਣਾ, ਇਹ ਡਿਊਟੀ ਧਰਮ ਰਾਜ ਦੀ ਹੈ, ਕਿਸੇ ਦੇ ਮਾੜੇ ਚੰਗੇ ਕਰਮਾਂ ਦਾ ਹਿਸਾਬ ਕਿਤਾਬ ਕਰਨਾ, ਤੈਨੂੰ ਧਰਮ ਇਹ ਡਿਊਟੀ ਦਿੱਤੀ ਨਹੀਂ। ਕਹਿੰਦੇ ਮੈਂ ਤੈਨੂੰ ਕਿਹਾ ਤੂੰ ਨਹੀਂ ਸੀ ਕਰ ਸਕਦਾ। ਮੂਸੇ ਨੇ ਕਿਹਾ ਮੇਰੇ ਚੇਲੇ ਚਾਰੜਿਆਂ 'ਚ ਮੇਰੀ ਬੜੀ ਬੇਇੱਜ਼ਤੀ ਹੋਈ ਹੈ, ਤੇ ਹੁਣ ਭਗਵਾਨ ਨੇ ਮੈਨੂੰ ਨੀਵਾਂ ਦਿਖਾਇਆ, ਮੈਂ ਵੀ ਕੋਈ ਧੰਗ ਵੰਗ ਵਰਤਾਂ। ਦੇਖ ਲਓ ਭਗਵਾਨ ਨੂੰ ਨੀਵਾਂ ਦਿਖਾਉਣਾ ਚਾਹੁੰਦਾ। ਉਹਨੇ ਇੱਕ ਦਾਣਾ ਲੈ ਕੀੜਾ ਲੈ ਕੇ ਨਾ ਆਪਣੀ ਗੋਪੀ ਜਾਂ ਬੋਲਿਆ, ਟੋਪੀ ਹੁੰਦੀ ਹੈ ਕੋਲੇ ਵਾਲੀ, ਉਹਦੇ ਲੋਕ ਬੋਲਿਆ। ਭਗਵਾਨ ਨੂੰ ਕਹਿੰਦਾ ਤੁਸੀਂ ਮਹਾਰਾਜ ਸਭ ਨੂੰ ਬਚਾ ਤਾ? ਕਹਿੰਦੇ ਹਾਂ ਸਭ ਨੂੰ। ਕਹਿੰਦੇ ਸੋਚ ਲਓ ਫਿਰ ਨਾ ਇਹੋ ਜਿਹੀ ਗੱਲ ਹੋ ਗਈ। ਕਹਿੰਦੇ ਸਭ ਨੂੰ ਬਚਾ। ਉਹ ਟੋਪੀ ਝਾੜੀ ਤੇ ਦਿਖਾੜਾ ਕੀੜਾ ਲੁਕਾਇਆ ਹੋਇਆ, ਉਹ ਕੀੜੇ ਦੇ ਮੂੰਹ 'ਚ ਚੌਲ ਦਾ ਦਾਣਾ। ਕਹਿੰਦੇ ਮਹਾਰਾਜ ਟੋਪੀ ਮੈਂ ਤਾਂ ਲੁਕਾਇਆ ਸੀ, ਕਿਵੇਂ ਆ ਗਿਆ? ਕਹਿੰਦੇ ਬਸ ਇਹੀ ਤਾਂ ਮੇਰਾ ਕੰਮ ਆ। ਇਸ ਕਰਕੇ ਜਿਹੜਾ ਪਰਮੇਸ਼ਰ ਆ, ਜਿੱਥੇ ਵੀ ਕੋਈ ਬੈਠਾ, ਸ਼ੱਕਰ ਹੋਰ ਕੀੜਾ, ਸੰਦਵਾਲ ਸੁੰਦਰ ਸਿੰਘ ਭਿੰਡਰਾਂ ਵਾਲੇ ਬ੍ਰਹਮ ਗਿਆਨੀ ਮਹਾਂਪੁਰਖ ਪਹਾੜ ਚਲਾ ਗਿਆ ਨੀ, ਕਦੇ ਕਥਾ ਕਰਦਿਆਂ ਕਿਹਾ ਸੀ ਕਿ ਪੱਥਰ ਚ ਜਿਹੜਾ ਕੀੜਾ ਉਹ ਭਗਵਾਨ ਨੂੰ ਵੀ ਦਿੰਦੇ ਆ। ਉਹ ਵਿਦਿਆਰਥੀ ਕਹਿੰਦੇ ਮਹਾਰਾਜ ਪਹਾੜ ਚ ਆਏ ਆ, ਉਹ ਦਿਖਾਲੋ ਪੱਥਰ ਚ ਕੀੜਾ ਜਿਹੜਾ ਜਿਹਨੂੰ ਪਰਮੇਸ਼ਰ ਦੇ ਰਿਹਾ। ਕਹਿੰਦੇ ਸੱਤਰ ਮਿਲਦੀ ਆ ਉਹਨੂੰ ਖਾਣ, ਮਹਾਂਪੁਰਖ ਵਿਚਰਦੇ ਆ, ਉਹ ਦਿਵ ਦ੍ਰਿਸ਼ਟੀ ਹੁੰਦੀ। ਕਹਿੰਦੇ ਆ ਪੱਥਰ ਤੋੜੋ, ਦੇਖ ਲਓ ਇਹਨੂੰ ਕੋਈ ਸ਼ਰਾਬ ਨੀ ਵਾਲੇ ਵੇਲੇ ਛੇਕ ਨੀ। ਕਹਿੰਦੇ ਮਹਾਰਾਜ ਕੋਈ ਛੇਕ ਨੀ, ਬਿਲਕੁਲ ਸਾਫ਼ ਹੈ। ਜਿਹੜੇ ਤੋੜਿਆ ਤੇ ਵਿੱਚ ਕੀੜਾ ਵਿੱਚ ਰੱਖਣਾ ਬਣਿਆ ਜੀ ਸ਼ਕਰ। ਵਿਦਿਆਰਥੀ ਨੂੰ ਦਿਖਾਇਆ ਪੱਥਰ, ਕਿਉਂਕਿ ਉਹ ਪਰਮੇਸ਼ਰ ਜਿੱਥੇ ਜਿੱਥੇ ਜਿਹਦਾ ਜੋ ਭੋਜਨ ਆ ਉਹਨੂੰ ਉੱਥੇ ਉੱਥੇ ਪਹੁੰਚਾਉਂਦਾ ਹੈ, ਉਹਦੇ ਚ ਸਮਰੱਥਾ ਹੈ, ਉਹ ਸਰਵ ਸ਼ਕਤੀਮਾਨ ਹੈ, ਉਹ ਜੋ ਚਾਹੁਣਾ ਚਾਹੁੰਦਾ ਉਹ ਕਰ ਸਕਦਾ, ਸਰਬੱਗ ਹੈ, ਸਮਰੱਥ ਹੈ। ਅਸੀਂ ਉਹਦੇ 'ਤੇ ਭਰੋਸਾ ਨਹੀਂ ਕਰਦੇ, ਤੇ ਜਿਹਨਾਂ ਨੂੰ ਭਰੋਸਾ ਆ ਗਿਆ ਉਹਨਾਂ ਦਾ ਮਨ ਖੇਡਾ ਮੰਡੋਲ ਵੀ ਨਹੀਂ ਹੁੰਦਾ। ਹਜ਼ੂਰ ਮਹਾਰਾਜ ਕਿਰਪਾਲਤਾ ਕਰਦੇ ਹਨ, ਪਾਰ ਬ੍ਰਹਮ ਕਰੇ ਪ੍ਰਤਪਾਲਾ, ਸਦ ਜੀ ਸੰਗ ਰਖਵਾਲਾ, ਹਰ ਦਿਨ ਕੀਰਤਨ ਗਾਈਐ। ਸਾਡਾ ਸਮਝੂ ਦਾ ਦਿਨ ਰਹਿਣ ਕੀਰਤਨ ਕਰਨਾ, ਜਸ ਕਰਨਾ, ਨਾਮ ਜਪਣਾ, ਬਹੁੜ ਨਾ ਜੋਨੀ ਪਾਈਐ। ਜਿਹੜੇ ਦਿਨ ਰਾਤ ਉਹਦਾ ਭਜਨ ਕਰਦੇ ਹੈ ਉਹ ਬਹੁੜ ਉਹਨਾਂ ਜੋਨੀਆਂ ਵਿੱਚ ਨਹੀਂ ਪਾਏ ਜਾਂਦੇ। ਜਿਸ ਦੇਵ ਹੈ ਵਧਾਤਾ, ਜਿਹਨਾਂ ਨੂੰ ਵਧਾਤਾ ਵਿਧੀਆਂ ਨੂੰ ਮਿਲਣ ਵਾਲਾ ਪਰਮੇਸ਼ਰ ਹਰੀ ਦਾ ਜਸ ਕਰਨ ਦੀ ਨਾਮ ਸਿਮਰਨ ਦੀ ਦਾਤ ਦੇ ਦੇਵੇ। ਹਰ ਰਸ ਤੇ ਨਹੀਂ ਜਾਤਾ, ਹਰੀ ਦੇ ਨਾਮ ਦਾ ਰਸ ਸਵਾਦ ਉਹਨਾਂ ਗੁਰਮੁਖ ਜਨਾਂ ਨੇ ਜਾਣੇ। ਹੁਣ ਬਾਬਾ ਸੁੰਦਰ ਸਿੰਘ ਜੀ ਇੱਕ ਦ੍ਰਿਸ਼ਟਾਂਤ ਦਿੰਦੇ ਸੀ ਕਥਾ ਕਰਦੇ ਕਿ ਇੱਕ ਕੀੜੀ ਨੇ ਮਿਸ਼ਰੀ ਦਾ ਪਹਾੜ ਦੇਖ ਲਿਆ, ਉਹ ਦੂਜੀਆਂ ਕੀੜੀਆਂ ਚਲ ਗਈ, ਮੈਨੂੰ ਮਿਸ਼ਰੀ ਮਿਲੀ। ਉਹ ਕੀੜੀਆਂ ਜਿਹੜੀਆਂ ਸਾਰੀਆਂ ਲਿਦ ਵਿੱਚ ਬੜੀਆਂ ਹੋਈਆਂ ਸੀ, ਉਹਨਾਂ ਦੇ ਮੂੰਹ ਲਿਦ ਨਾਲ ਭਰੇ ਹੋਏ ਸੀ। ਉਹ ਇਹ ਪ੍ਰੇਰੀਆਂ ਚਲੇ ਗਈਆਂ ਕਿ ਆਹ ਪਹਾੜ ਹੈ, ਉਹ ਮੂੰਹ ਚ ਲਿਦ ਕਰਕੇ ਤੇ ਮਿਸ਼ਰੀ ਦਾ ਸਵਾਦ ਕੀ ਆਵੇ? ਉਹ ਕਹਿੰਦੇ ਤੂੰ ਸਾਡੇ ਨਾਲ ਧੋਖਾ ਕੀਤਾ, ਇਹ ਤਾਂ ਮਿਸ਼ਰੀ ਕੋਈ ਨਹੀਂ ਹੈ, ਮਿੱਟੀ ਹੈ। ਉਹਨੇ ਕਿਹਾ ਨਹੀਂ, ਇੱਧਰ ਆਓ, ਆ ਪਾਣੀ ਦੇ ਨਾਲ ਮੂੰਹ ਸਾਫ਼ ਕਰੋ। ਜਿਹੜੇ ਟੱਚ ਕੀਤਾ ਮੂੰਹ ਸਾਫ਼ ਹੋ ਗਿਆ। ਕਹਿੰਦੇ ਹੁਣ ਦੇਖੋ, ਕਹਿੰਦੇ ਤਾਂ ਬਹੁਤ ਵੱਡਾ ਪਹਾੜ ਹੈ। ਕਹਿੰਦੇ ਅੱਗੇ ਤੁਹਾਡੇ ਮੂੰਹ ਵਿੱਚ ਲਿਦ ਹੋਣ ਦੇ ਕਾਰਨ ਤੁਹਾਨੂੰ ਮਿਸ਼ਰੀ ਦਾ ਸਵਾਦ ਨਹੀਂ ਸੀ ਆ ਰਿਹਾ। ਇਸੇ ਤਰ੍ਹਾਂ ਸਾਡੀ ਰਸਨਾ ਜਿਹੜੀ ਹੈ, ਦਿਨ ਰਾਤ ਗਾਲੀ ਗਲੋਚ ਨਿੰਦਿਆ ਚੂਲੀ ਕਰਨ ਕਰਕੇ ਇੰਨੀ ਬਰਸੀ ਹੋਈ ਹੋਈ ਹੈ, ਛੇਤੀ ਛੇਤੀ ਨਾਮ ਦਾ ਸਵਾਦ ਨਹੀਂ ਆਉਂਦਾ। ਜਦੋਂ ਨਾਮ ਜਪਦਿਆਂ ਜਪਦਿਆਂ ਇਹਨਾਂ ਬੁਰਾਈਆਂ ਦੇ ਦੋਸ਼ ਸਾਡੀ ਰਸਨਾ ਤੋਂ ਲੈ ਜਾਣਗੇ, ਇਹ ਨਾਮ ਦਾ ਰਸ ਇਹੋ ਜਿਹਾ ਆਊਗਾ ਤੁਸੀਂ ਇਹਨੂੰ ਛੱਡੇ ਨਹੀਂ ਸਕੋਗੇ। ਜਿਵੇਂ ਹੁਣ ਮਿਰਚ ਖਾ ਲਈਏ, ਕੁਛ ਗੁੜ ਦਾ ਸਵਾਦ ਨਹੀਂ ਆਉਂਦਾ, ਇਹਦੇ ਗੜਕਣ ਦੂਰ ਹੁੰਦੀ ਹੈ, ਵਿਆਹ ਜਾਂਦਾ। ਜਿਹੜਾ ਦ੍ਰਿਸ਼ਟਾਂਤ ਹੁੰਦਾ ਉਹਦਾ ਇੱਕ ਪਕਸ਼ ਲਈਦਾ ਸਮਝਾਉਣ ਵਾਸਤੇ, ਦਾ ਦ੍ਰਿਸ਼ਟਾਂਤ ਇੱਕ ਵਿਚਾਰ ਹੁੰਦੀ ਹੈ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾਲਤਾ ਕਰਦੇ, ਹਰ ਰਸ ਤੇ ਨਹੀਂ ਜਾਂਦਾ। ਉਹਨਾਂ ਗੁਰਮੁਖਾਂ ਨੇ ਹਰੀ ਦੇ ਨਾਮ ਰਸ ਨੂੰ ਜਾਣਿਆ, ਜਮ ਕੰਕਰ ਨੇੜ ਨਾ ਆਇਆ। ਜਿਹੜੇ ਐਸੇ ਗੁਰਮੁਖ ਆ, ਧਰਮ ਰਾਜਾ ਕੇ ਦੂਤ ਨਾ ਜੋਗ ਹੈ, ਧਰਮ ਰਾਜਾ ਦੇ ਦੂਤ ਉਹਨਾਂ ਦਾ ਰਾਹ ਨਹੀਂ ਤੱਕਦੇ। ਜਮ ਕੰਕਰ, ਜਮਾਂ ਦੇ ਕੰਕਰ ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ। ਸੁਖ ਨਾਨਕ ਸਰਣੀ ਪਾਇਆ, ਜਿਹੜੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਾਵਨ ਸ਼ਰਨ ਵਿੱਚ ਆ ਗਏ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਮੈਂ ਮੂਰਖ ਦੀ ਕੇਸਕ ਬਾਤ ਹੈ, ਕੋਟ ਪਰਾਧੀ ਕਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਵੇਖਿਆ, ਤੇ ਫਿਰ ਗਰਭਾਸ ਨਾ ਭਰਿਆ ਰੇ। ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਸੰਗਤ ਦਾ ਭਾਈ ਮਹਾਤਮ ਹੈ। ਗੁਰੂ ਗਰੀਬ ਨਵਾਜ ਜੀ ਨੇ ਮਹਾਨ ਕਿਰਪਾਲਤਾ ਬਖਸ਼ਿਸ਼ ਕੀਤੀ ਹੈ ਕਿ ਆਪ ਜੀ ਨੂੰ ਆਪਣੇ ਮੁਬਾਰਕ ਚਰਨਾਂ ਵਿੱਚ ਬੈਠਣ ਦਾ, ਕੀਰਤਨ ਕਥਾ ਸੁਣਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਸੋ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਜਗਤ ਮਾਤਾ ਸੁਲੱਖਣੀ, ਬੇਬੇ ਨਾਨਕੀ ਜੀ ਕਿਰਪਾ ਕਰਨ, ਆਪਣੇ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਸਵਾਸ ਸਵਾਸ ਸਿਮਰਨ ਦੀ ਲਾਭ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।